मन चाओ भगत एक मन ठहरावे बलियो चराग अंधियार में सब कल उदरी एक नाम धर्म एक नाम धर्म प्रगट सकल हर भवन में जन नानक गुर पार ब्रह्म प्रगट सकल हर पवन में जन नानक गुर पार ब्रह्म परम सम्मान योग दातार सतगुरु साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सुभाईमान खोए बैठे गुरु सवारी सत संगी जनों आप जी ने खुने की अमृत बचना का कीर्तन सरवण कीता है ते आज कीर्तन दे प्रकरण दे अंदर भाई साहब जी खोरा ने असानू केवल ता केवल एक परम पिता परमेश्वर का नाम जिस तो बिना इस मनुख की किसी होर ने बात नहीं पूछी हजूर कृपालू जी ने सारी बाणी दे अंदर आदि तो लेके संपूर्णता तक कोई बचन ऐसा नहीं जिदे विच नाम की गल नहीं की। सियाणे एक गल कहिंदे ने कि धन गुरु ग्रंथ साहिब की बाणी नूं संखेप रूप विच किसी मनुख नूं समझाणा होवे ते चार शब्द हमेशा चेते रखी। पहला बचन के गुरु ग्रंथ साहिब दी बाणी विच केवल ता केवल एक सच दी व्याख्या कीती गई नाम दी। दूसरा बचन के गुरु ग्रंथ साहिब दी बाणी विच सच नूं पहुंचन दा वसीला दसिया गया है। तीसरा बचन कि गुरु ग्रंथ साहिब की बाणी विच जिन्हां नूं सच प्राप्त हो गया ਉਹਨਾਂ ਸੰਤਾਂ ਦੇ ਮਹਾਂਪੁਰਸ਼ਾਂ ਦੇ ਭਗਤਾਂ ਦੇ ਕਰਨੀ ਵਾਲਿਆਂ ਦੇ ਜੀਵਨ ਨੂੰ ਨਿਰੂਪਣ ਕੀਤਾ ਹੈ। ਤੇ ਚੌਥਾ ਬਚਨ ਹੈ ਕਿ ਜਿਨ੍ਹਾਂ ਨੂੰ ਮਨੁੱਖਾ ਦੇਹੀ ਤਾਂ ਮਿਲੀ ਪਰ ਬਦਕਿਸਮਤੀ ਉਹ ਸੱਚ ਤੱਕ ਪਹੁੰਚ ਨਾ ਸਕੇ, ਸੱਚ ਤੋਂ ਵਾਂਝੇ ਰਹਿ ਗਏ। ਜਿਨ੍ਹਾਂ ਨੂੰ ਮਨਮੁਖ ਸ਼ਬਦ ਵੀ ਵਰਤਿਆ, ਸਾਖਤ ਸ਼ਬਦ ਵੀ ਵਰਤਿਆ, ਹੋਰ ਅਨੇਕਾਂ ਸ਼ਬਦਾਂ ਦੇ ਨਾਲ ਸੰਬੋਧਨ ਕੀਤਾ ਹੈ। ਆਓ ਕਰੋ ਕਿਰਪਾ ਸਾਧ ਸੰਗਤ, ਮੇਰਾ ਧੰਨ ਗੁਰੂ ਗ੍ਰੰਥ ਸਾਹਿਬ ਮਿਹਰ ਕਰੇ ਕਿ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਕੇਵਲ ਵਡਿਆਈ ਇਹਨੂੰ ਉਹਨੂੰ ਹੈ ਜਿਹਨੂੰ ਹਜ਼ੂਰ ਨੇ ਬਾਣੀ ਵਿੱਚ ਕਿਹਾ ਕਿ ਨਾਨਕ ਕਹਿ ਘਰ ਕੇਵਲ ਨਾ, ਜਿਹਨੂੰ ਸਾਹਿਬ ਕਹਿੰਦੇ ਨੇ ਜਪੋ ਤਾਂ ਏਕੋ ਨਾਨਾ ਅਵਰ ਨਿਰਾਫਲ ਕੰਮ, ਗੱਲ ਮੁਕਾ ਦਿੱਤੀ ਸਿਰੇ ਤੇ ਲਾਈ। ਮੈਂ ਕਹਿੰਦਾ ਜੇ ਕੋਈ ਕਹਿ ਵੀ ਬਹੁਤ ਸਾਰੀਆਂ ਪੋਥੀਆਂ ਬਹੁਤ ਸਾਰੇ ਗ੍ਰੰਥ ਪੜ੍ਹਨ ਤੋਂ ਬਾਅਦ ਮੈਂ ਇਸ ਗੱਲ ਨੂੰ ਸਮਝਾਂਗਾ ਪਹਿਲਾਂ ਵੀ ਮੇਰੇ ਨਾਲ ਕੀ ਜਾਣਾ ਤੇ ਉਦੋਂ ਬਾਅਦ ਮੈਂ ਕਮਾਈ ਕਰਾਂਗਾ। ਤੇ ਗੁਰੂ ਅਰਜੁਨ ਸਾਹਿਬ ਨੇ ਇੱਕ ਸਲੋਕ ਵਿੱਚ ਸਾਰੀ ਗੱਲ ਹੀ ਨਿਬੇੜ ਦਿੱਤੀ। ਸਾਹਿਬ ਫਰਮਾਉਣ ਲੱਗੇ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜ ਸਨਾਈ ਹਰ ਹਰੇ ਨਾਨਕ ਨਾਮ ਅਮੋਹ। ਨਾਮ ਦੀ ਬਰਾਬਰੀ ਕੋਈ ਨਹੀਂ। ਖੈਰ ਇਹ ਅੱਗੇ ਵਿਸ਼ਾ ਕਾਫੀ ਵਾਰੀ ਆਉਣਾ, ਜਿੱਦਣ ਵਾਹਿਗੁਰੂ ਚਿੱਤ ਆਉਣ ਦੀ ਗੱਲ ਚੱਲਣੀ, ਜਿੱਦਣ ਦਾਨਾ ਸਿਰਦਾਨ ਨਾਮ ਦਾਨ ਆਉਣਾ ਹੈ। ਆਓ ਜੋ ਲੜੀ ਆਪਾਂ ਕੱਲ ਆਰੰਭ ਕੀਤੀ ਸੀ ਉਸ ਨੂੰ ਅੱਗੇ ਤੋਰੀਏ। ਕੱਲ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰ ਰਿਹਾ ਸਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕਣਾ, ਆਪਣੇ ਆਪ ਨੂੰ ਪੂਰਨ ਤੌਰ ਤੇ ਅੰਦਰੋਂ ਸਮਰਪਿਤ ਕਰਨਾ, ਨਿਮਰਤਾ ਨੂੰ ਧਾਰਨ ਕਰਨਾ ਤੇ ਅਹੰਕਾਰ ਦੇ ਨਾਸ਼ ਵਾਸਤੇ ਮੱਥਾ ਟੇਕੀ ਦਾ ਹੈ। ਉਸ ਤੋਂ ਬਾਅਦ ਬੇਨਤੀ ਕੀਤੀ ਸੀ ਕਿ ਮੱਥਾ ਟੇਕ ਕੇ ਆਪਾਂ ਹਜ਼ੂਰ ਦੀ ਅੰਮ੍ਰਿਤ ਬਾਣੀ ਦੇ ਪਾਠ ਦੀ ਗੱਲ ਕਰਨ ਲੱਗੇ ਸਾਂ। ਆਓ ਕਰੋ ਕਿਰਪਾਲਤਾ, ਧੰਨ ਗੁਰੂ ਨਾਨਕ ਸਾਹਿਬ ਕਿਰਪਾ ਕਰਨ, ਸਾਡੇ ਸਾਰਿਆਂ ਦੇ ਅੰਦਰ ਨੂੰ ਟਿਕਾ ਬਖਸ਼ਣ, ਤਾਂ ਜੋ ਪ੍ਰੇਮ ਭਾਵਨਾ ਨਾਲ ਹਜ਼ੂਰ ਦੇ ਬਚਨਾਂ ਦੀ ਵਿਚਾਰ ਆਪਾਂ ਕਰ ਸਕੀਏ। ਕਰੋ ਕਿਰਪਾਲਤਾ ਸਾਧ ਸੰਗਤ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਸੰਬੰਧੀ ਕੱਲ ਸੰਤ ਨਿਹਾਲ ਸਿੰਘ ਜੀ ਕਵੀਰਾਜ, ਜਿਨ੍ਹਾਂ ਦੇ ਅਨੇਕਾਂ ਕਵਿਤ ਮਿਲਦੇ ਨੇ, ਖਾਸ ਕਰਕੇ ਮਹਾਨ ਕੋਸ਼ ਵਿੱਚ ਗੁਰਮਤ ਮਾਰਤੰਗ ਦੇ ਅੰਦਰ, ਤੇ ਉਹਨਾਂ ਨੇ ਪਾਠ ਕਰਨ ਦੀ, ਗੁਰੂ ਘਰ ਆਉਣ ਦੀ, ਗੁਰੂ ਕੀ ਬਾਣੀ ਦੇ ਕੀਰਤਨ ਦੀ, ਬਾਣੀ ਦੀ ਵਿਚਾਰ ਦੀ ਗੱਲ ਕੀਤੀ। ਕੱਲ ਉਹਨਾਂ ਦਾ ਇੱਕ ਕਵਿਤ ਅਸੀਂ ਜਿੱਥੇ ਛੱਡੀ ਸੀ ਇਸ ਕਥਾ ਨੂੰ, ਉਹ ਕਹਿੰਦੇ ਸਨ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਿਵੇਂ ਕਰਨਾ ਹੈ, ਉਸੇ ਤੋਂ ਆਪਾਂ ਅੱਗੇ ਚੱਲਣਾ ਹੈ। ਤੇ ਭਾਈ ਸੰਤੋਖ ਸਿੰਘ ਹੋਣਾ ਨੇ ਵੀ ਇਹ ਸ਼ਬਦ ਵਰਤੇ, ਤੇ ਖਾਸ ਕਰਕੇ ਭਾਈ ਕਾਨ ਸਿੰਘ ਹੋਣੀ ਜਦੋਂ ਪਾਠ ਦੀ ਗੱਲ ਕਰਦੇ ਨੇ ਤੇ ਸੰਤ ਨਿਹਾਲ ਸਿੰਘ ਜੀ ਉਹਨਾਂ ਦੇ ਕਵਿਤਾਂ ਦਾ ਜ਼ਿਕਰ ਕਰਦੇ, ਤੇ ਉਹਨਾਂ ਕੱਲ ਸ਼ਬਦ ਕਹੇ ਸਨ, ਕਹਿੰਦੇ ਨੇ ਜੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਹੈ ਤੇ ਸਭ ਤੋਂ ਪਹਿਲੀ ਗੱਲ ਆਪਣੇ ਅੰਨ ਦਾ ਬੰਦੇਜ ਬੰਨੀ, ਦੂਸਰੀ ਗੱਲ ਕਿ ਤੈਨੂੰ ਇੱਕ ਟਿੱਕ ਚੌਂਕੜਾ ਮਾਰਨ ਦੀ ਜਾਚ ਆ ਜਾਏ, ਤੇਰੇ ਤਨ ਦੇ ਵਸਤਰ ਇੰਨੇ ਭੜਕੀਲੇ ਇੰਨੇ ਟਾਈਟ ਨਾ ਹੋਣ ਤੂੰ ਗੁਰੂ ਦੀ ਹਜ਼ੂਰੀ ਵਿੱਚ ਚੰਗੀ ਤਰ੍ਹਾਂ ਚੌਂਕੜਾ ਮਾਰ ਕੇ ਵੀ ਨਾ ਬੈਠ ਸਕੇ। ਨਾਲ ਬਚਨ ਕੀਤਾ ਸੀ ਕਿ ਆਪਣੇ ਸਰੀਰ ਨੂੰ ਜਿੱਥੇ ਤੂੰ ਇਕਾਗਰਤਾ ਵਿੱਚ ਰੱਖਣਾ ਹੈ ਉੱਥੇ ਚਿੱਤ ਨੂੰ ਇਕਾਗਰ ਕਰਨ ਦੇ ਲਈ ਅੰਦਰ ਦੀਆਂ ਵਾਸ਼ਨਾਵਾਂ ਨੂੰ ਰੋਕੀ, ਫੁਰਨਿਆਂ ਨੂੰ ਰੋਕੀ। ਨਾਲ ਬਚਨ ਕੀਤਾ ਸੀ ਪ੍ਰੇਮ ਦਾ ਹਿਰਦੇ ਵਿੱਚ ਉਪਜਾਉਣ ਲਈ ਬੇਨਤੀ ਕਰੀ, ਤੇ ਨਾਲ ਸੰਤ ਨਿਹਾਲ ਸਿੰਘ ਜੀ ਕਹਿ ਰਹੇ ਸਨ ਇੱਕ ਤਾਂ ਗੱਦੀ ਲਾ ਕੇ ਗੁਰੂ ਕੀ ਹਜ਼ੂਰੀ ਵਿੱਚ ਨਾ ਬਹੀ, ਤੇ ਜੇ ਪਾਠ ਕਰਨੀ ਆਪਣੀਆਂ ਅਰਕਾਂ ਆਪਣੇ ਗੋਡੇ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਪਲੰਗ ਨੂੰ ਨਾ ਲਾਈ ਜੀ। ਉਹਨਾਂ ਨੇ ਨਾਲ ਇੱਕ ਬਚਨ ਕਿਹਾ ਉਹਦੇ ਤੇ ਕਾਬੂ ਪਾਉਣਾ ਬਹੁਤ ਔਖਾ ਜਿਹਾ ਲੱਗਦਾ ਹੈ, ਪਰ ਦਾਤਾ ਮਿਹਰ ਕਰੇ। ਕਹਿਣ ਲੱਗੇ ਖਰਚੀ ਨਾ, ਗੁੱਸੇ ਵਿੱਚ ਆ ਕੇ ਨਾ ਬਾਣੀ ਪੜੀ, ਵਾਰ ਤਾਂ ਗੱਲਬਾਤ ਨਾ ਕਰੀ ਬਾਣੀ ਪੜਦਿਆਂ, ਮੰਦ ਪਾਉਣ ਨਾ ਹੋਵੇ, ਛਿੱਕਾ ਨਾ ਮਾਰੀ, ਡਕਾਰ ਨਾ ਮਾਰੀ, ਥੁੱਕ ਨਾ ਗੁਰੂ ਗ੍ਰੰਥ ਸਾਹਿਬ ਤੇ ਜਾਣ ਦੇ, ਤੇ ਅਰਦਾਸ ਕਰਕੇ ਐਂ ਸ਼ਾਂਤ ਹੋ ਕੇ अकाल के चरणों में ध्यान ला के गुरु ग्रंथ साहब का पाठ करी। उन्होंने इको कबित क्या उस अगे तोरना है, कह लगे प्यारे अन्न को बंधेज बांध, आसन को साध बेस, गात को अलूल साध एक चाल लीजिए। पहला बचन उन्हें क्या सी, मैं इस करके क्योंकि वह कबित फिर बिल्ड हो जाए सानू, अन्न को बंधेज बांध, आसन को साध बेस, गात को अलूल सूद एक चाल लीजिए। फिर कह लगे चीत को नरोध कै प्रबोध कै प्रकाश प्रेम, गादी ना बिछाए ना पर्यंक हाथ दीजिए। कह लगे खांसी क्रोध वारता जबाई और डकार शीक, हांसी सींद मत पौन थूक ना करीजिए, सांत की स्वभाव सो अकाल सो लगाए ध्यान है, ग्रंथ जी को प्यास पाठ प्यारे ऐसी पाठ कीजिए। इस तरीके न गुरु ग्रंथ साहब का पाठ करी। कल प्रकरण भाई साहब होना ने बड़ा ढुकवा रखिया कथा नल बाणी का, उस प्रकरण अगे तोरने देखो असी गुरु ग्रंथ साहब का पाठ क्यों करना है। गुरु ग्रंथ साहब के पाठ तो बिना साडा गुजारा नहीं। धन गुरु ग्रंथ साहब की अमृत बाणी की है, वैसे ये विषय कई बार इतने पिछा भी चले है, पर अज गुरुद्वारे का संबंध चले है कि सरबत गुरुद्वार का, तो इतने बेनती अत करनी जरूरी है कि गुरु की बाणी जो है ये मेरे सतगुरु के हिरदे का प्रकाश है। इं कह लवो कि गुरु की बाणी मेरे गुरु का हिरदा है, जब तीजे शब्द कह लिए कि सच जाणू गुरु का शब्द ही गुरु का अपना स्वरूप है। गुरु का हिरदा है, गुरु जी के हिरदे का प्रकाश है। गुरु की बाणी धन गुरु नानक साहब जी की अपने अंदर की आवाज है। वेखो बाणी असी पढ़ने हाँ, गुरु ग्रंथ साहब की बाणी विचों पढ़िए कि बाणी कृपा किन्नी कु करदी। पिछली बार अर्ज की सी हर तरह की बाणी बंदे दे उत्ते असर रखदी। वैसे बाणी का आखरी अर्थ हुंदा है आवाज, ते आप जी नूं ज्ञात होवे चार तरह की बाणी मनी गई। सतगुरु ने एक कृपालता की है सिख उत्ते, मैं पिछले दिन अर्ज की चार तरह की बाणी की असी व्याख्या जरूर करने हैं, पर हिंदुस्तान के जितने विद्वान ऋषि मुनि हुए ने उन्होंने समझ ही चार बाणिया की पई है। बाबे नानक ने चारा की हद तोड़ के क्या कह लगे, ए ना क्या करके केवल चार बाणिया ने, हकीकत तेरे बाणिया इनिया ने जितों तक तेरी समझ ही नहीं पहुंची। चार खाणिया से चार बाणिया की सारे गल करते ने, अज सवेरे भी बेनती की सी। हुण वो जिहड़ियां चार बाणिया ने बड़ी बारी गुरु ग्रंथ साहिब च आईयां ने, पर इहदा मतलब यह नहीं कि चार बाणिया ही अखीर बाणिया ने। साहब ने शब्द वरत्या केतियां खाणी केतियां बाणी केते पात नरिंद। हुण केतियां विच चार दी गल ही नहीं, कहिंदे ने इन्नियां कु बाणिया ने तेनू समझ बाणी दी चार दी पई। हुण मैं बेनती करनी है बाणी दा अर्थ है आवाज, असली बाणी कित्थे टिकी हुंदी। आम मनुख दी बाणी इहदी शुरुआत नाभी तो हुंदी, इहनू जोग मत ना मन्नियो परा बाणी। उस तो बाद अगे आउंदी है पसंती बाणी, पसंती तो बाद तीजी बाणी आउंदी है मध्मा बाणी, ते चौथी बाणी नू कहा जांदा है बैखरी बाणी। जिहड़ियां चार बाणियां ने, हुण जिहड़ा साडा जीवन दा मूल स्रोत है उह साडी नाभी तो शुरू होया है। जिस दिन मां दे उदर विच वी खुराक मिली, ते तुहानू सब नू पता है कि बच्चे नू मां दे उदर विच किसे ने मूंह विच नाली ला के खुराक नहीं दित्ती। एक नाभी ऐसी सी जिन्नू बच्चे नू मां दी खुराक विचों अपना जीवन अपनी खुराक मिलती सी। इस दी जिंदगी नाभी विच टिकी हुई बाणी, इस नू कहा जांदा है परा बाणी। एक दिन मैं बेनती अगे भी कीती सी, कबीर जी ने जदों लावां दी गल कीती ना, उह कहिंदे ने मेरियां रब नाल लावां होईआं। कल भी शब्द कहा सी गुरुद्वारे खमरा व्याह जे कोबा, सतगुरु ने ते गुरद्वरे आउण दी बाणी विच उच्ची उच्ची तकीद कीती, कूक के कहा कि सतगुरु फुरमाया कारी एहो करे हो। कहिंदे ने गुरुद्वारे जा के पता तू की काम करना, कहन लगे गुरुद्वारा कोई कह साहब संभालियो, तेनू ए काम है बस गुरुद्वारे जाके साहब की संभाल करी। कबीर साहब ने उत्थे तो कही, कहिंदे ने कि आम तौर पर उस वेले प्रचलित सी कि अग बालनी बेदी के दुआले उन्होंने परिक्रमा करनिया, उत्थे मत सी सत वेरियां दी, ਤੇ ਕਬੀਰ ਸਾਹਿਬ ਕਹਿੰਦੇ ਨੇ ਮੈਂ ਲਾਵਾਂ ਲਈਆਂ ਨੇ ਆਪਣੇ ਭਗਵਾਨ ਵਾਹਿਗੁਰੂ ਆਪਣੇ ਉਸ ਦੁਲਹੇ ਦੇ ਨਾਲ, ਉਹਨਾਂ ਸ਼ਬਦ ਦੁਲਹਾ ਵਰਤੇ, ਕਹਿਣ ਲੱਗੇ ਜਿਹੜੀਆਂ ਲਾਵਾਂ ਮੈਂ ਲਈਆਂ ਨੇ, ਕਹਿੰਦੇ ਨੇ ਉੱਥੇ ਨਾ ਬਾਹਰ ਦੀ ਵੇਦੀ ਨਹੀਂ, ਕਹਿੰਦੇ ਨੇ ਮੈਂ ਆਪਣੀ ਨਾਭੀ ਦੇ ਵਿੱਚ ਵੇਦੀ ਰੱਖੀ ਏ, ਤੇ ਜਿੱਥੋਂ ਮੇਰੀ ਬਾਣੀ ਸ਼ੁਰੂ ਹੋਣੀ ਹੈ, ਜਿੱਥੋਂ ਬੋਲ ਨਿਕਲਨੇ ਨੇ, ਮੈਂ ਬ੍ਰਹਮ ਗਿਆਨ ਦੇ ਮੰਤਰ ਉੱਥੇ ਪੜ੍ਹਨ ਲੱਗ ਪਿਆ, ਕਿਉਂਕਿ ਪਰਾ ਬਾਣੀ ਵਿੱਚ ਪਹੁੰਚਦੀ ਕੇਵਲ ਬ੍ਰਹਮ ਗਿਆਨੀ, ਉਸ ਬਾਣੀ ਤੱਕ ਬ੍ਰਹਮ ਗਿਆਨੀ ਦੀ ਰਸਾਈਖ ਹੈ। ਉਹਨਾਂ ਸ਼ਬਦ ਵਰਤੇ ਨੇ ਨਾਭ ਕਮਲ ਮੈਂ ਬੇਦੀ ਰੱਖ ਲੇ, ਕਿ ਅੰਦਰ ਦੀ ਜਿਹੜੀ ਪਰਾ ਬਾਣੀ ਉੱਥੇ ਬੇਦੀ ਰਚੀਏ, ਵਿਆਹ ਦਾ ਸਮਾਨ ਇਕੱਠਾ ਕੀਤਾ, ਨਾਭ ਕਮਲ ਮੈਂ ਬੇਦੀ ਰੱਖ ਲੇ ਬ੍ਰਹਮ ਗਿਆਨ ਉਚਾਰਾਂ, ਤੇ ਜਦੋਂ ਬ੍ਰਹਮ ਗਿਆਨ ਦੇ ਮੰਤਰ ਪੜ੍ਹੇ, ਰਾਮ ਰਾਏ ਸੋ ਦੁਲਹੋ ਪਾਇਓ ਅਸਵਡ ਭਾਗ ਹਮਾਰਾ, ਕਹਿੰਦੇ ਮੈਨੂੰ ਪਰਮਾਤਮਾ ਦੁਲਹਾ ਬਣ ਮਿਲਿਆ, ਜਿਹਦੇ ਚਾਰ ਚੁਫੇਰੇ ਉਸ ਬੇਦੀ ਦੇ ਸੀ ਪਰਕਰਮਾ ਕਰਕੇ ਰੱਬ ਨਾਲ ਲਾਵਾਂ ਲਈਆਂ। ਮੈਂ ਜਿਹੜੀ ਬੇਨਤੀ ਕਰਨੀ ਹੈ ਕਿ ਪਾਠ ਕਰਨ ਵਾਲੇ ਵਿਸ਼ੇ ਵੱਲੋਂ ਨੇ ਚਾਰ ਤਰ੍ਹਾਂ ਦੀ ਬਾਣੀ ਸੀ। ਦੇਖੋ ਪਰਾ ਬਾਣੀ ਹੈ, ਕੋਈ ਵੀ ਬੰਦਾ ਬੋਲਦਾ ਇਹ ਸਰੀਰ ਦਾ ਸਿਸਟਮ ਹੈ, ਇਹਨੂੰ ਇਸ ਕਰਕੇ ਅਸੀਂ ਨਿੰਦ ਨਾ ਦਈਏ, ਸਾਡਾ ਇੱਕ ਸੁਭਾਅ ਬਣ ਚੁੱਕਿਆ। ਮੈਂ ਇਸ ਕਰਕੇ ਰੋਜ਼ ਬੇਨਤੀ ਕਰਨਾ ਕਿ ਅਧੂਰੇ ਗਿਆਨ ਨੇ ਸਾਡੇ ਅੰਦਰ ਦੇ ਪੱਲੇ ਕੁਛ ਵੀ ਨਹੀਂ ਰਹਿਣ ਦਿੱਤਾ। ਹੁਣ ਦੇਖੋ ਜਦੋਂ ਅਸੀਂ ਬੋਲਨੇ ਆ, ਦੋ ਤਰ੍ਹਾਂ ਦੀ ਹਵਾ ਸਿਆਣੇ ਸੱਜਣਾ ਨੇ ਮੰਨੀ, ਵੈਸੇ ਤੇ ਪਵਨ ਅਨੇਕਾਂ ਤਰ੍ਹਾਂ ਦੀ ਸਰੀਰ ਦੇ ਵਿੱਚ, ਪਰ ਸਿਆਣੇ ਕਹਿੰਦੇ ਨੇ ਇੱਕ ਨਾਭੀ ਤੋਂ ਉੱਪਰ ਪਵਨ ਹੈ ਜਿਹੜੀ ਬ੍ਰਹਮ ਗਿਆਨ ਦੀ ਦਾਤੀ ਬਣ ਸਕਦੀ ਹੈ। ਹੁਣ ਇਹ ਜਦੋਂ ਵੀ ਅਸੀਂ ਬੋਲਨੇ ਆ, ਸਾਡੇ ਸਵਾਸ ਨਾਭੀ ਤੋਂ ਸ਼ੁਰੂ ਹੁੰਦਾ ਤੇ ਜ਼ਬਾਨ ਤੱਕ ਆਉਂਦਿਆਂ ਉਹਨਾਂ ਅੱਖਰਾਂ ਨੂੰ ਅਸੀਂ ਜਨਮ ਦੇ ਦੇਣੀ। ਮੇਰੇ ਸਾਹਿਬ ਕਹਿੰਦੇ ਨੇ ਇੱਕ ਇਹ ਚਾਰ ਤਰ੍ਹਾਂ ਦੀ ਬਾਣੀ, ਤੇ ਜੇਕਰ ਜੇ ਕੋਈ ਵੀ ਬਾਣੀ ਸੁਣੀਏ, ਹਰ ਬਾਣੀ ਦੀ ਆਪੋ ਆਪਣੀ ਤਸੀਰ ਹੈ। ਜਦੋਂ ਕੋਈ ਬੰਦਾ ਕਬੋਲ ਬੋਲਦਾ ਹੈ, ਫਿੱਕੇ ਬੋਲ ਬੋਲਦਾ ਹੈ, ਉਹਦੀ ਬਾਣੀ ਸੁਣਦੇ ਨਾਲ ਅੰਦਰ ਦੇ ਖੂਨ ਦਾ ਦੌਰਾ, ਅੰਦਰ ਦੇ ਸਰੀਰ ਦੇ ਅੰਗਾਂ ਦੀ ਹਰਕਤ ਵੀ ਤਬਦੀਲੀ ਆਉਂਦੀ ਹੈ, ਤੇ ਜਦੋਂ ਕੋਈ ਰੱਬ ਦੀ ਬਾਣੀ ਬੋਲਦਾ ਉਦੋਂ ਅੰਦਰ ਨੂੰ ਟਿਕਾ ਮਿਲ ਜਾਂਦਾ। ਬਾਣੀ ਦੀ ਤਸੀਰ ਐਸੀ ਹੈ। ਤੇ ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਣੀ, ਕਿਉਂਕਿ ਤੇਰੀ ਬਾਣੀ ਬੋਲਣ ਦੇ ਨਾਲ ਕਿਸੇ ਦੇ ਅੰਦਰ ਦੇ ਟੁਕੜੇ ਹੋ ਸਕਦੇ। ਜੇ ਕੋਈ ਬਾਣੀ ਬੋਲੇ ਅੰਦਰ ਦੇ ਟੁਕੜੇ ਹੋ ਸਕਦੇ ਨੇ, ਤੇ ਜਦੋਂ ਸਿੱਖਾ ਬਾਬੇ ਨਾਨਕ ਦੀ ਭਗਤਾਂ ਦੀ ਬਾਣੀ ਪੜ੍ਹੇਗਾ, ਤੇਰਾ ਟੁਕਿਆ ਟੁਕੜੇ ਹੋਇਆ ਅੰਦਰ ਪਰਤ ਕੇ ਫਿਰ ਟਿਕ ਜਾਵੇਗਾ। ਸ਼ਬਦ ਵਰਤੇ ਕਿ ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਣੀ, ਖਿਆਓ ਨਾ ਕਈ ਥਾਏ ਮਾਨਕ ਸਭ ਅਮੋਲ ਵੀ। ਜੇ ਫਿੱਕਾ ਬੋਲੇਗਾ ਮਨ ਵੀ ਟੁੱਟੇਗਾ ਤੇ ਤਨ ਵੀ ਪੀੜਾ ਨਾਲ ਟੁੱਟੇਗਾ। ਸ਼ਬਦ ਵਰਤੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਦੋਨਾਂ ਤੇ ਅਸਰ ਹੁੰਦਾ। ਦੇਖੋ ਹਜ਼ੂਰ ਨੇ ਕਿਹਾ ਕਿ ਸਿੱਖ ਨੇ ਜੇ ਪਾਰ ਹੋਣਾ ਹੈ ਤੇ ਉਹ ਆਉਂਦਿਆਂ ਸਾਰ ਗੁਰਦੁਆਰੇ ਜੇ ਪਾਠ ਹੁੰਦਾ ਹੈ ਤੇ ਪਾਠ ਨੂੰ ਸੁਣੇ। ਹੁਣ ਪਾਠ ਕਰਨ ਦੇ ਤਰੀਕੇ ਆਪੋ ਆਪਣੇ ਨੇ। ਪਹਿਲਾਂ ਸਾਨੂੰ ਇੱਕ ਭਰੋਸਾ ਹੋ ਜਾਏ ਕਿ ਜਿਸ ਸ਼ਬਦ ਨੂੰ ਜਿਸ ਬਾਣੀ ਨੂੰ ਅਸੀਂ ਸੁਣਨੇ ਪਏ ਹਾਂ ਇਹ ਬ੍ਰਹਮ ਗਿਆਨ ਬਾਣੀ, ਬ੍ਰਹਮ ਗਿਆਨ ਦੀ ਦਾਤੀ ਹੈ। ਦੇਖੋ ਬਹੁਤ ਸਾਰੇ ਪ੍ਰਮਾਣ ਬਾਣੀ ਵਿੱਚੋਂ ਮਿਲਦੇ ਨੇ, ਜਿੱਥੇ ਹਜ਼ੂਰ ਨੇ ਬਾਣੀ ਦੀ ਉਪਮਾ ਵੀ ਸ਼ਬਦ ਉਚਾਰਨ ਕੀਤੇ ਨੇ। ਬੇਨਤੀ ਕਰਾਂ, ਕੱਲ ਭਾਈ ਸਾਹਿਬ ਹੋਰਾਂ ਦੇ ਕਵਿਤ ਪੜ੍ਹਿਆ ਸੀ, ਭਾਈ ਸਾਹਿਬ ਨੇ ਕੀਰਤਨ ਵਿੱਚ ਗਾਇਨ ਕੀਤਾ ਸੀ। ਉਸ ਕਵਿਤ ਵਿੱਚ ਭਾਈ ਗੁਰਦਾਸ ਨੇ ਕੋਈ ਗੱਲ ਰਹਿਣ ਹੀ ਨਹੀਂ ਦਿੱਤੀ। ਕਹਿੰਦੇ ਨੇ ਕਿਹੜੀ ਦੁਨੀਆਂ ਦੀ ਦਾਤ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਹੀਂ। ਗੁਰਦੁਆਰੇ ਜਾਣਾ ਹੈ, ਜੇ ਤੈਨੂੰ ਪਦਾਰਥ ਚਾਹੀਦੇ ਨੇ ਤਾਂ ਬਾਣੀ ਦੀ ਟੇਕ ਲਈ, ਜੇ ਤੈਨੂੰ ਰੱਬ ਚਾਹੀਦਾ ਤਾਂ ਬਾਣੀ ਦੀ ਟੇਕ ਲਈ, ਜੇ ਤੂੰ ਕਾਰਜ ਰਾਸ ਕਰਾਉਣੇ ਚਾਹੁੰਦਾ ਤਾਂ ਬਾਣੀ ਦੀ ਟੇਕ ਲਈ, ਸੱਚ ਜਾਣੀ ਤੇਰੇ ਤਨ ਨੂੰ ਰੋਗ ਲੱਗ ਜਾਏ ਜੇ ਅਰੋਗਤਾ ਚਾਹੁੰਦਾ ਤਾਂ ਬਾਣੀ ਦੀ ਟੇਕ ਲਈ। ਬਾਣੀ ਤਾਂ ਬ੍ਰਹਮ ਗਿਆਨ ਦੀ ਦਾਤੀ ਕੇਵਲ ਨਹੀਂ, ਹਰ ਦਾਤ ਸਾਨੂੰ ਬਾਣੀ ਵਿੱਚੋਂ ਮਿਲਦੀ ਹੈ। ਤੇ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਵਾ ਗੁਰੂ ਕੇ ਸਿੱਖੋ, ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਚਾਰ ਤਰੀਕਿਆਂ ਨਾਲ ਉਚਾਰਨ ਕੀਤੀ ਗਈ, ਤੇ ਜਦੋਂ ਅਸੀਂ ਬਾਣੀ ਪੜ੍ਹੀਏ ਕਦੀ ਇਹਨਾਂ ਤਰੀਕਿਆਂ ਨੂੰ ਬਾਣੀ ਪੜ੍ਹਦਿਆਂ ਆਪਾਂ ਅਪਣਾ ਸਕੀਏ। ਇੱਕ ਤਰੀਕਾ ਖਾਸ ਕਰਕੇ ਉਹ ਮੈਂ ਬੇਨਤੀ ਕਰਨਾ ਹੀ ਚਾਹੁੰਦਾ ਬਾਣੀ ਪੜ੍ਹਦੀ। ਦੇਖੋ ਗੁਰੂ ਅਰਜੁਨ ਸਾਹਿਬ ਨੇ ਕਿਰਪਾ ਕੀਤੀ ਸੀ, ਜੇ ਅਸੀਂ ਕਹਿੰਦੇ ਹਾਂ ਵੀ ਸਾਡਾ ਬਾਣੀ ਤੋਂ ਬਿਨਾਂ ਗੁਜ਼ਾਰਾ ਹੋ ਜਾਏਗਾ, ਪਰ ਦੁੱਖ ਖੇਦ ਇਸ ਗੱਲ ਦਾ ਹੈ ਕਿ ਬਹੁਤ ਘੱਟ ਸੱਜਣ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਆਪ ਕਰਦੇ, ਬਹੁਤ ਘੱਟ ਮਿਲਣਗੇ। ਜੇ ਕਰਦੇ ਨੇ ਤੇ ਅੰਦਰ ਦਾ ਟਿਕਾ ਉਹਨਾਂ ਨਹੀਂ ਬਣਦਾ। ਬਹਿਲੀ ਗੱਲ ਤੇ ਕਰਦੀ ਕੋਈ ਨਹੀਂ, ਕਈ ਐਸੇ ਸੱਜਣ ਹੋਣਗੇ ਜਿਨ੍ਹਾਂ ਨੇ ਆਪਣੇ ਹੱਥਾਂ ਨਾਲ ਗੁਰੂ ਜੀ ਦਾ ਰੁਮਾਲ ਚੁੱਕ ਕੇ ਕਦੀ ਆਪਣੇ ਬੀਬਿਆਂ ਨਾਲ ਦੇਖ ਕੇ ਸ਼ਬਦ ਨੂੰ ਆਪਣੇ ਮੂੰਹ ਤੋਂ ਹੁਕਮਨਾਮਾ ਵੀ ਨਹੀਂ ਬੋਲਿਆ ਹੋਣਾ। ਦੇਖੋ ਫਿਰ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਹਾਂ ਬਾਣੀ ਮੇਰਾ ਗੁਰੂ ਹੈ, ਤੇ ਗੁਰੂ ਦੇ ਨੇੜੇ ਬੰਦਾ ਕਦੀ ਇੱਕ ਘੜੀ ਵੀ ਨਹੀਂ ਬੈਠਾ। ਤੇ ਮੈਂ ਅੱਜ ਇੱਕ ਗੁਰਮੁਖਾਂ ਨੂੰ ਬੇਨਤੀ ਕਰ ਰਿਹਾ ਸਾਂ, ਕਿਉਂਕਿ ਜਦੋਂ ਕਥਾ ਜਿਹੜੀ ਕਰਨੀ ਹੋਵੇ ਸਾਰਾ ਦਿਨ ਪੁਰਨੇ ਉੱਠਦੇ ਨੇ। ਮੈਂ ਕਹਿੰਦਾ ਸੀ ਮਰਨ ਤੋਂ ਬਾਅਦ ਸਹਿਜ ਪਾਠ ਕਰਾਉਂਦੇ ਹਨ ਕਿ ਸਿੱਖਾਂ ਕਦੀ ਤੇਰੀ ਜ਼ਿੰਦਗੀ ਦੀ ਮਰਿਆਦਾ ਬਣ ਜਾਏ ਕਿ ਤੇਰਾ ਇੱਕ ਸਹਿਜ ਪਾਠ ਤੂੰ ਆਪਣਾ ਹਰ ਵਾਰੀ ਸੰਪੂਰਨ ਰੱਖੇ। ਬਸ ਇੱਕ ਗੱਲ ਕਹਿ ਦੇ ਵੀ ਮੇਰੇ ਜ਼ਿੰਦਗੀ ਦਾ ਮੈਂ ਮੌਤ ਦਾ ਪਾਠ ਆਪਣਾ ਆਪ ਕਰ ਚੁੱਕਾ ਵਾਂ, ਜਦੋਂ ਮੇਰੀ ਮੌਤ ਹੋਵੇ। ਆਹ ਇੱਕ ਸਲੋਕ ਨੌਵੇਂ ਮਹੱਲੇ ਦੇ ਪੜ੍ਹ ਦਿਆ ਜੇ ਮੈਂ ਆਪਣੇ ਹੱਥੀਂ ਆਪ ਗੁਰੂ ਕੀ ਬਾਣੀ ਪੜ੍ਹ ਚੱਲਿਆ, ਸੇਵਾ ਕਰ ਚੱਲਿਆ। ਹੁਣ ਉਹ ਕਿਵੇਂ ਤਰੀਕਾ ਬਣੀ, ਤਰਤੀਬ ਬਣਾਉਣੀ ਹੈ ਨਾ। ਹੁਣ ਕਹਾਂ ਵੀ ਜਿਹੜਾ ਅੱਜ ਪਾਠ ਰੱਖ ਦਿੱਤਾ ਹੈ ਕਿ ਇਹ 25 ਸਾਲ 30 ਸਾਲ ਬਾਅਦ ਜਦੋਂ ਵੀ ਬੰਦੇ ਨੇ ਜਾਣਾ, ਨਹੀਂ ਮੈਂ ਇੱਕ ਤਰਤੀਬ ਬਣਾਉਣਾ ਹੁੰਦਾ। ਵੈਸੇ ਆਪਣੀ ਜ਼ਿੰਦਗੀ ਦਾ ਤਜਰਬਾ, ਦਾਤਾ ਮਿਹਰ ਕਰੇ ਮੈਨੂੰ ਮੈਂ ਤੋਂ ਬਚਾਏ ਖੋ ਤੋਂ, ਮੈਨੂੰ ਅੱਜ ਇਸ ਕਰਕੇ ਕਹਿਣਾ ਪੈ ਗਿਆ ਕਿ ਸਹਿਜ ਪਾਠ ਕਰਦੇ ਹਾਂ। ਜੇ ਪ੍ਰਦੇਸ਼ ਵਿੱਚ ਵੀ ਘੁੰਮਦੇ ਹਾਂ ਤੇ ਗੁਰੂ ਹਰ ਥਾਂ ਤੇ ਸਾਨੂੰ ਮਿਲਦਾ ਹੈ। ਆਪਣੇ ਸਹਿਜ ਪਾਠ ਨੂੰ ਪੰਨੇ ਨੂੰ ਲਿਖ ਕੇ ਉਸ ਕਾਗਜ਼ ਤੇ ਆਪਣੀ ਜੇਬ ਵਿੱਚ ਰੱਖੋ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮਿਲੇ ਉੱਥੇ ਪਾਠ ਕਰੋ। ਤੇ ਮੈਂ ਯਤਨ ਕਰਨਾ ਹੁੰਦਾ ਇੱਕ ਪਾਠ ਕਰਕੇ ਸੰਪੂਰਨ ਰੱਖਿਆ, ਜਿਵੇਂ ਹੁਣ ਇੱਕ ਹੋਇਆ ਪਿਆ। ਤੇ ਜੇ ਕੱਲ ਨੂੰ ਬੰਦਾ ਚਲਾਣਾ ਕਰ ਜਾਏ, ਘੱਟੋ ਘੱਟ ਇਸ ਬਿਰਤੀ ਨਾਲ ਕੀਤਾ ਹੋਵੇ ਦਾਤਾ ਕਿ ਆਪਣਾ ਹੱਥੀ ਆਪਣਾ ਆਪੇ ਹੀ ਕਾਸ਼ਵਾਰੀ। ਉਸ ਪਾਠ ਦਾ ਭੋਗ ਜਦੋਂ ਪਾਣਾ, ਉਦੋਂ ਇੱਕ ਪਾਠ ਸਹਿਜ ਹੋਰ ਤਿਆਰ ਕੀਤਾ ਹੋਵੇ, ਜਿਹੜਾ ਪਹਿਲਾਂ ਕੀਤਾ ਉਹਦਾ ਭੋਗ ਪਾ ਦਿਓ, ਅਗਲਾ ਪਾਠ ਫਿਰ ਉੱਥੇ ਰੱਖ ਦਿਓ। ਕਿਉਂਕਿ ਇੱਕ ਪਾਠ ਜਿਹੜਾ ਉਹ ਆਪਣੀ ਜ਼ਿੰਦਗੀ ਵਿੱਚ ਕੀਤਾ ਹੋਣਾ ਚਾਹੀਦਾ ਹੈ। ਵੈਸੇ ਇਹਨੂੰ ਇਹ ਨਾ ਸਮਝਿਓ ਕਿ ਮਰਿਆਦਾ ਠੋਸ ਨੇ, ਤਾਂ ਮੈਂ ਕਹਿੰਦਾ ਆਪੋ ਆਪਣਾ ਸੁਭਾਅ ਹੈ ਗੁਰੂ ਨੂੰ ਤਿਆਰ ਕਰਨ ਦਾ। ਉਹ ਪਾਠ ਕੀਤਾ ਹੋਵੇ, ਨੌਵੇਂ ਮਹੱਲੇ ਦੇ ਸ਼ਲੋਕ ਪੜ੍ਹੇ, ਬੰਦਾ ਪਿੱਛੋਂ ਇਹ ਪਤਾ ਲੱਗ ਜਾਏ ਕਿ ਸਤਿਗੁਰੂ ਮਿਹਰ ਕਰੇ। ਤੇ ਜਦੋਂ ਆਪਾਂ ਕਿਸੇ ਦੇ ਚਲਾਣੇ ਵੇਲੇ ਪਾਠ ਕਰਨੇ ਆ ਨਾ, ਕਦੀ ਦੇਖੇ ਉਦੋਂ ਅੰਦਰ ਕਿੰਨਾ ਕੁ ਟਿਕਦਾ, ਉਦੋਂ ਅੰਦਰ ਇੰਨਾ ਕੁ ਟਿਕਦਾ ਵੀ ਉਹ ਰਹਿ ਨਹੀਂ, ਆਪਾਂ ਰਹਿਣਾ ਨਹੀਂ ਮਨਾ, ਕਿਉਂਕਿ ਅਸੀਂ ਤਾਂ ਯਾਦ ਵੀ ਹੋਰ ਤਰੀਕਿਆਂ ਨਾਲ ਕਰਨੀ ਆ। ਮੈਂ ਪਿਛਲੀ ਵਾਰੀ ਇੱਕ ਬੇਨਤੀ ਕੀਤੀ ਸੀ ਕਿ 3 ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਮੇਰੇ ਦਾਤੇ ਨੇ ਆਪਣੇ ਸੱਜਣਾਂ ਨੂੰ ਚੇਤੇ ਕੀਤਾ ਹੈ, ਤੇ ਚੇਤੇ ਕਰਕੇ ਉਹਨਾਂ ਅੱਖਾਂ ਵੀ ਭਰੀਆਂ ਨੇ। ਤੇ ਚੇਤੇ ਕਰਨ ਤੋਂ ਬਾਅਦ ਇੱਕ ਗੱਲ ਕਹੀਏ ਸੱਜਣੋ, ਮੈਂ ਤੁਹਾਨੂੰ ਇਸ ਕਰਕੇ ਨਹੀਂ ਚੇਤੇ ਕਰਦਾ ਤੁਸੀਂ ਚਲੇ ਗਏ ਹੋ ਤੇ ਮੋਹ ਵੇ, ਕਹਿੰਦੇ ਮੈਂ ਇਸ ਕਰਕੇ ਚੇਤੇ ਕਰਨਾ ਤੁਸੀਂ ਚਲੇ ਗਏ ਹੋ ਤੇ ਮੇਰੀ ਵਾਰੀ ਆਉਂਦੀ ਪਈ। ਦੇਖੋ ਪਹਿਲਾ ਬਚਨ ਅਸੀਂ ਗੁਰੂ ਨਾਨਕ ਸਾਹਿਬ ਦਾ ਪੜ੍ਹਨੇ, ਇਹ ਸ਼ਬਦ ਹੁੰਦਾ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਂ, ਚੇਤੇ ਕੀਤਾ। ਹੁਣ ਅਗਲੀ ਤੋਕ ਇਹ ਨਹੀਂ ਕਿਹਾ ਤੁਹਾਨੂੰ ਚੇਤੇ ਕਰਨਾ, ਕਹਿੰਦੇ ਮੈਂ ਤੁਹਾਨੂੰ ਜੇ ਚੇਤੇ ਕਰਨਾ ਤੇ ਮੈਂ ਕਿਹੜਾ ਟਿਕੇ ਰਹਿਣਾ, ਹੰਪੀ ਵਹੀਆਂ ਡੁੰਮਣੀ। ਹੁਣ ਡੁੰਮਣੀ ਦਾ ਅਖਰੀ ਅਰਥ ਹੁੰਦਾ ਦੋ ਮਣੀ ਡੁੱਬਦਾ ਵਿੱਚ, ਹੰਪੀ ਵਹੀਆਂ ਡੁੰਮਣੀ ਰੋਵਾਂ ਝੀਣੀ ਬਾਣ, ਝੀਣੀ ਬਾਣ ਦਰਥੇ ਮੈਂ ਟਾਹਾਂ ਨਹੀਂ ਮਾਰਦਾ। ਝੀਣੀ ਬਾਣ ਦਰਥ ਹੁੰਦਾ ਕਦੀ ਬੱਚੇ ਨੂੰ ਰੋਂਦਿਆਂ ਤੱਕਿਓ, ਉਹਨੂੰ ਥੋੜਾ ਜਿਹਾ ਕੋਈ ਦਬਕਾ ਮਾਰੇ ਨਾ ਦਬਾਏ, ਉਹ ਆਪਣੇ ਬੁੱਲਾਂ ਨੂੰ ਮੀਟ ਕੇ ਅੰਦਰੇ ਅੰਦਰ ਰੋਈ ਜਾਂਦਾ ਹੈ, ਪਰ ਉਹਦੀਆਂ ਅੱਖਾਂ ਦਾ ਪਾਣੀ ਕਹਿੰਦਾ ਝੀਣੀ ਬਾਣ ਪਿਆ ਰੋਂਦਾ, ਰੌਲਾ ਨਹੀਂ ਪਾਉਂਦਾ, ਅੰਦਰੇ ਅੰਦਰ ਛੇਕ ਨਿਕਲਦਾ ਪਿਆ, ਰੋਵਾਂ ਝੀਣੀ ਬਾਣ ਹੰਪੀ ਵੰਜਾ ਡੁੰਮਣੀ। ਤੇ ਬਾਬਾ ਫਰੀਦ ਜੀ ਨੇ ਆਪਣੇ ਮਾਪੇ ਚੇਤੇ ਕੀਤੇ, ਕਹਿਣ ਲੱਗੇ ਦੇਖ ਫਰੀਦ ਅੱਜ ਕਬਰ ਕੋਲੋਂ ਨਿਕਲਿਆ ਹੈ, ਤੇ ਮੈਂ ਕੱਲ ਬੇਨਤੀ ਕੀਤੀ ਸੀ, ਉਸ ਫਕੀਰ ਨੇ ਬੜੀ ਠੋਕ ਕੇ ਮੁਸਲਮਾਨ ਸ਼ਰੀਅਤ ਦੀ ਗੱਲ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਉਹ ਕਹਿੰਦੇ ਦੇਖ ਫਰੀਦ ਅੱਜ ਕਬਰਾਂ ਕੋਲੋਂ ਲੰਘਣੇ, ਮਾਂ ਬਾਪ ਸੁੱਤੇ ਪਏ ਨੇ, ਤੇ ਕਦੀ ਇਹ ਹੀ ਅੰਮਾ ਇਹ ਹੀ ਅੱਬਾ ਸਨ ਜਿਹੜੇ ਇੱਕ ਖਿੰਨ ਵੀ ਤੇਰੇ ਤੋਂ ਦੂਰ ਨਹੀਂ ਸਨ ਜਾਂਦੇ, ਬਸ ਇਹਨਾਂ ਦੀ ਕਬਰ ਤੇ ਖਲੋ ਕੇ ਇੱਕੋ ਗੱਲ ਚੇਤੇ ਰੱਖੀ, ਇਸ ਕਠੋਰ ਮਨ ਨੂੰ ਕਿਤੇ ਪਗਲਾ ਲਏ, ਉਹ ਰਹਿ ਨੀ ਚਲੇ ਗਏ ਨੇ, ਤੂੰ ਉਹਨਾਂ ਨੂੰ ਤੋਰਿਆ ਹੈ ਤੇ ਪਿੱਛੋਂ ਤੇਰੀ ਸੰਤਾਨ ਹੁੰਦੀ ਪਈ, ਉਹਨਾਂ ਨੇ ਤੈਨੂੰ ਕਬਰਾਂ ਤੱਕ ਤੋਰਨਾ। ਸ਼ਬਦ ਵਰਤੇ ਕਿ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਹੈ, ਤੈ ਪਾਸਿਓ ਉਹ ਲੱਭ ਗਏ, ਹੁਣ ਅਗਲੀ ਟੋਕੇ ਤੂੰ ਅਜੇ ਨਾ ਪਤੀਣਿਓ, ਤੈਨੂੰ ਅਜੇ ਵੀ ਸਮਝ ਨੀ ਪਈ, ਤੂੰ ਭਤੀਜਿਆਂ ਨੇ ਤੂੰ ਚਲੇ ਜਾਣਾ। ਹੁਣ ਤੀਜਾ ਪ੍ਰਮਾਣ ਹੈ ਬਾਬੇ ਰਵਿਦਾਸ ਦਾ, ਉਹਨਾਂ ਨੇ ਜੀਵਨ ਸਾਥੀ ਨੂੰ ਚੇਤੇ ਕੀਤਾ, ਜੀਵਨ ਸਾਥੀ ਤੋਂ ਮੁਰਾਦ ਕੋਈ ਮਿੱਤਰ ਦੋਸਤ, ਕਹਿਣ ਲੱਗੇ ਸੰਗ ਚਲਤ ਹੈ ਅਗਲੀ ਤੋਕੇ ਖੰਭ ਪੀ ਚੜਨਾ, ਜੇ ਨਾਲ ਜਾਂਦੇ ਪਏ ਨੇ ਆਪਾਂ ਜਾਣਾ ਨੇ, ਸੰਗ ਚਲਤ ਹੈ ਖੰਭ ਪੀ ਚੱਲਣਾ ਦੂਰ ਗਵਨ ਸਿਰ ਉੱਪਰ ਮਰਨਾ। ਕਹਿੰਦੇ ਨੇ ਇਹ ਤਾਂ ਹਰ ਇੱਕ ਤੇ ਆਉਣਾ ਸਰ ਪਰ ਸੰਸਾਰ ਤੋਂ ਜਾਣਾ, ਖਰ ਮੈਂ ਬੇਨਤੀ ਕਰਾਂ ਕਿ ਪਾਠ ਕਿਤੇ ਆਪ ਕਰਨ ਦੀ ਜਾਚ ਆ ਜਾਏ। ਕੱਲ ਬੇਨਤੀ ਕੀਤੀ ਸੀ, ਸੰਥਿਆ ਤੋਂ ਬਿਨਾਂ ਪਾਠ ਨਹੀਂ ਆਉਂਦਾ, ਉਸਤਾਦ ਤੋਂ ਬਿਨਾਂ ਕੋਈ ਵੀ ਚੀਜ਼ ਨਹੀਂ ਸਿੱਖੀ ਜਾਂਦੀ। ਭਾਈ ਸਾਹਿਬ ਜਦੋਂ ਕੀਰਤਨ ਕਰਦੇ ਨੇ, ਇਹਨੂੰ ਖੁਸ਼ਾਮਦ ਨਾ ਸਮਝਿਓ, ਹਕੀਕਤ ਜੇ ਕਿ ਸਿਰਫ ਇੱਕ ਪਾਸਾ ਕੇਵਲ ਤਾਂ ਕੇਵਲ ਸ਼ਬਦ ਵੱਲ ਧਿਆਨ ਰੱਖ ਕੇ ਤੁਰੋ ਤੇ ਅੰਦਰ ਨੂੰ ਝੰਜੋੜ ਕੇ ਰੱਖ ਦਿੰਦੇ ਨੇ। ਘਾਲਣਾ ਤੋਂ ਬਿਨਾਂ ਕਦੀ ਵੀ ਕੋਈ ਮੰਜ਼ਿਲ ਨਹੀਂ ਮਿਲਦੀ ਹੁੰਦੀ। ਦੇਖੋ ਪਾਠ ਕਰਨਾ ਹੈ, ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਨੇ ਕਿਰਪਾਲਤਾ ਕੀਤੀ, ਕਹਿੰਦੇ ਨੇ ਕਿ ਜੇ ਤੂੰ ਪਾਠ ਕਰਨਾ ਚਾਹੁੰਦਾ ਹੈ ਤੇ ਇਹ ਗੱਲ ਕਦੀ ਨਾ ਭੁੱਲੀ ਕਿ ਪਾਠ ਤੋਂ ਬਿਨਾਂ ਤੇਰਾ ਗੁਜ਼ਾਰਾ ਕੋਈ ਨਹੀਂ ਹੋਣਾ। ਰੋਜ਼ ਅਸੀਂ ਬਚਨ ਪੜ੍ਹਨੇ ਹਾਂ ਤੇ ਗੁਰੂ ਅਰਜਨ ਸਾਹਿਬ ਕਹਿ ਕੇ ਗਏ ਗੁਰਦੁਆਰੇ ਆਇਆ ਤੇ ਮੈਂ ਤੇਰੇ ਵਾਸਤੇ ਭੋਜਨ ਪਰੋਸੇ। ਜਿਸ ਦਿਨ ਗੁਰਦੁਆਰੇ ਦੀ ਵਿਚਾਰ ਸ਼ੁਰੂ ਹੋਈ ਸੀ ਉਦਨ ਕਿਹਾ ਸੀ ਲੰਗਰ ਚੱਲਾ ਗੁਰ ਸ਼ਬਦ ਹਰ, ਤੇ ਮੇਰੇ ਗੁਰੂ ਅਰਜਨ ਸਾਹਿਬ ਦੇ ਵੇਲੇ ਆਉਂਦਿਆਂ ਤੱਕ ਇਸ ਥਾਲ ਨੂੰ ਪਰੋਸ ਕੇ ਪੱਕਾ ਹੀ ਰੱਖ ਦਿੱਤਾ। ਕਹਿਣ ਲੱਗੇ ਇਸ ਥਾਲ ਵਿੱਚ ਮੈਂ ਤਿੰਨ ਕੀਮਤੀ ਦਾਤਾ ਰੱਖ ਚੱਲਿਆ ਵਾਂ ਤੇ ਮੈਂ ਉੱਤੇ ਮੁੰਦ ਕੇ ਚੱਲਿਆ। ਮੁੰਦਣ ਦਾ ਅਰਥ ਹੁੰਦਾ ਸਟੈਂਪ ਲਾਉਣਾ, ਮੋਹਰ ਲਾ ਕੇ ਚੱਲਿਆ। ਇਹਦੇ ਵਿੱਚ ਸੱਤ ਹੈ, ਇਹਦੇ ਵਿੱਚ ਸੰਤੋਖ ਹੈ, ਇਹਦੇ ਵਿੱਚ ਨਾਮ ਅੰਮ੍ਰਿਤ ਦੀ ਵਿਚਾਰ ਹੈ। ਪਰ ਇੱਕ ਗੱਲ ਮੇਰੀ ਅੱਜ ਸੁਣ ਲੈ, ਜੇ ਸਿੱਖ ਦੇ ਘਰ ਪੈਦਾ ਹੋਵੇਗਾ ਤੇ ਕਰੋੜਾਂ ਜਨਮਾਂ ਤੋਂ ਬਾਅਦ ਵੀ ਤੇਰਾ ਗੁਜ਼ਾਰਾ ਤਾਂ ਹੋਣਾ ਜੇ ਸ਼ਬਦ ਦਾ ਭੋਜਨ ਖਾਏਗਾ। ਇਸ ਭੋਜਨ ਤੋਂ ਬਿਨਾਂ ਕਦੀ ਕਿਸੇ ਦਾ ਉਧਾਰ ਹੋ ਹੀ ਨਹੀਂ ਸਕਦਾ, ਇਹ ਭੋਜਨ ਖਾਣਾ ਪੈਣਾ ਬਾਣੀ ਦਾ। ਹਜ਼ੂਰ ਨੇ ਸ਼ਬਦ ਵਰਤੇ, ਥਾਲ ਵਿੱਚ ਤਿੰਨ ਵਸਤੂ ਪਈ, ਉਹ ਸੱਤ ਸੰਤੋਖ ਵਿਚਾਰੋ। ਹੁਣ ਕਈ ਸੱਜਣ ਵਿਚਾਰੋ ਨੂੰ ਤੀਜਾ ਅਰਥ ਲੈਂਦੇ ਨੇ ਕਿ ਵਿਚਾਰ ਪਈ। ਡਾਕਟਰ ਤਾਰਨ ਸਿੰਘ ਹੋਣਾ ਨੇ ਅਰਥ ਕੀਤੇ ਨੇ ਸੱਤ ਦੀ ਵਿਚਾਰ, ਸੰਤੋਖ ਦੀ ਵਿਚਾਰ ਤੇ ਨਾਮ ਅੰਮ੍ਰਿਤ ਦੀ ਵਿਚਾਰ। ਇਹ ਭੋਜਨ ਪਿਆ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਭਇਓ ਜਿਸ ਕਾ ਸਭ ਸਧਾਰੂ। ਮੈਂ ਕਹਿੰਦਾ ਦਾਤਾ, ਤੁਸੀਂ ਇਹ ਨਹੀਂ ਕਿਹਾ ਕਿ ਇਹ ਭੋਜਨ ਕੇਵਲ ਇਸ ਫਿਰਕੇ ਦੇ ਲੋਕ ਛਕਣ। ਕਹਿਣ ਲੱਗੇ ਸਭ ਕੋਈ ਵੀ ਇਸ ਭੋਜਨ ਨੂੰ ਛਕੇਗਾ ਤੇ ਰੋਟੀ ਖਾਂਦਿਆਂ ਕਦੀ ਅੰਨ ਕਹੇਗਾ ਮੈਂ ਗੋਰੇ ਦੀ ਭੁੱਖ ਨਹੀਂ ਦੂਰ ਕਰਨੀ, ਅੰਨ ਕਹੇਗਾ ਮੈਂ ਕਾਲੇ ਦੀ ਭੁੱਖ ਨਹੀਂ ਦੂਰ ਕਰਨੀ, ਕਦੀ ਪਾਣੀ ਕਹੇਗਾ ਇਹਨਾਂ ਲੋਕਾਂ ਦੀ ਮੈਂ ਪਿਆਸ ਨਹੀਂ ਬੁਝਾਣੀ। ਅੰਨ ਪਾਣੀ ਸਰਬ ਵਿਆਪਕ ਸਚਾਈ ਏ, ਜੋ ਪੀਏਗਾ ਉਹਦੀ ਪਿਆਸ ਬੁਝੇਗੀ, ਜੋ ਖਾਏਗਾ ਉਹਦੀ ਭੁੱਖ ਜਾਏਗੀ। ਗੁਰੂ ਕੇ ਸਿੱਖੋ, ਜਿਹੜਾ ਵੀ ਬਾਣੀ ਨੂੰ ਪੜੇਗਾ ਬਾਣੀ ਦਾ ਭੋਜਨ ਛਕੇਗਾ। ਮੇਰੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੈਂ ਤੈਨੂੰ ਯਕੀਨ ਨਾਲ ਕਹਿੰਦਾ ਕਿ ਤੇਰਾ ਉਧਾਰ ਜ਼ਰੂਰ ਹੋਵੇਗਾ। ਸਾਹਿਬ ਨੇ ਸ਼ਬਦ ਵਰਤੇ ਕਿ ਥਾਲ ਵਿੱਚ ਤਿੰਨ ਵਸਤੂ ਪਈ, ਉਹ ਸਭ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਭਇਓ ਜਿਸ ਕਾ ਸਭਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਖਾ ਲਈ ਤੇ ਪਰਤ ਕੇ ਖਾਣ ਤੋਂ ਬਾਅਦ ਅਰਦਾਸ ਕਰੀ ਦਾਤਾ ਮੈਨੂੰ ਪਹਿਚਾਣ ਦੀ ਜਾਚ ਆ, ਜਿਹੜਾ ਮੈਂ ਖਾਇਆ ਨਾ ਇਹਨੂੰ ਮੈਂ ਕਿਤੇ ਲੋਕਾਂ ਦੇ ਸਾਹਮਣੇ ਨਮੈਸ਼ ਨਾ ਲਾ ਕੇ ਬਹਿ ਜਾ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਤੇ ਅਗਲਾ ਬਚਨ ਕਿਹਾ ਪਾਸ ਤੋਂ ਬਿਨਾਂ ਤੇਰਾ ਗੁਜ਼ਾਰਾ ਨਹੀਂ, ਇਹ ਵਸਤ ਤਜੀ ਨਾ ਜਾਈ। ਇਹ ਕਿੰਨਾ ਕੁ ਚਿਰ ਕਰੀਏ? ਕਹਿਣ ਲੱਗੇ ਨਿਤ ਨਿਤ ਰੱਖ ਉਧਾਰੋ, ਨਿਤ ਨੇ ਬਣਾਉਣੇ ਵੀ ਰੋਜ਼ ਤੂੰ ਇਸ ਪਾਸ ਨੂੰ ਕਰਨੇ ਕਰਨਾ, ਰੋਜ਼ ਭੋਜਨ ਛਕਣਾ, ਨਿਤ ਨਿਤ ਰੱਖ ਉਧਾਰੋ ਕਿ ਗੁਰਦੁਆਰੇ ਵਿੱਚ ਆ ਕੇ ਖਿਮਾ ਕਰਿਓ, ਮੈਂ ਕਿਸੇ ਤੇ ਕਟਾਕਸ਼ ਨਹੀਂ ਕਰਨਾ। ਕਿੰਨੇ ਕੁ ਸੱਜਣ ਨੇ ਜਿਹੜੇ ਘਰਾਂ ਵਿੱਚ ਕਰਦੇ ਨੇ ਉਹਨਾਂ ਦੇ ਚਰਨਾਂ 'ਚ ਨਮਸਕਾਰ, ਕਿੰਨੇ ਕੁ ਸੱਜਣ ਨੇ ਜਿਹੜੇ ਰੋਜ਼ ਆ ਕੇ ਗੁਰੂ ਗ੍ਰੰਥ ਸਾਹਿਬ ਦਾ ਨੇਮ ਨਾਲ ਪਾਠ ਕਰਦੇ ਨੇ ਜਾਂ ਦੋ ਚਾਰ ਪਤਰੇ ਸੁਣਦੇ, ਕੀ ਭੋਜਨ ਛਕਦੇ ਨੇ? ਹਜ਼ੂਰ ਨੇ ਕਿਹਾ, ਕਹਿਣ ਲੱਗੇ ਪਿਆਰੇ ਨਿਤ ਨਿਤ ਰੱਖ ਉਧਾਰੋ ਤੇ ਫਿਰ ਹੋਵੇਗਾ ਪਤਾ ਕੀ, ਸੰਸਾਰ ਹਨੇਰਾ ਹੈ ਤੇ ਹਨੇਰੇ ਵਿੱਚ ਕਿਸੇ ਚਾਨਣ ਵਾਲੇ ਦਾ ਲੜ ਪਕੜ ਲਈ, ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ। ਹੁਣ ਬਾਣੀ ਚਾਰ ਤਰੀਕਿਆਂ ਨਾਲ ਤੇ ਮੈਂ ਜਿਹੜੀ ਵਿਚਾਰ ਕਰਨਾ ਇਹਨੂੰ ਦਾਵਾ ਅਖੀਰਲਾ ਨਾ ਸਮਝਿਓ ਕਿ ਚਾਰ ਤਰੀਕੇ ਕਹਿ ਰਹੇ ਤੇ ਇਹੀ ਚਾਰ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਦਿਆਂ ਸਿੱਖਾਂ, ਪਹਿਲੀ ਗੱਲ ਕੁਝ ਸ਼ਬਦ ਐਸੇ ਨੇ ਜਿਹੜੇ ਮੇਰੇ ਦਾਤੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੱਬ ਹੋ ਕੇ ਬੋਲਦੀ, ਕੁਝ ਸ਼ਬਦ ਐਸੇ ਨੇ ਜਿਨ੍ਹਾਂ ਵਿੱਚ ਮੇਰਾ ਗੁਰੂ ਰੂਪ ਹੋ ਕੇ ਬੋਲਦਾ ਹੈ ਸਾਰੀ ਗੁਰਬਾਣੀ, ਕੁਝ ਸ਼ਬਦ ਐਸੇ ਨੇ ਜਿਨ੍ਹਾਂ ਵਿੱਚ ਜਗਿਆਸੂ ਹੋ ਕੇ ਗੁਰੂ ਬੋਲਦਾ ਹੈ, ਤੇ ਕੁਝ ਸ਼ਬਦ ਐਸੇ ਨੇ ਪਾਠ ਕਰਦੇ ਚੇਤੇ ਰੱਖੇ ਕਿਤੇ ਮਨ ਪਾਪੀ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਪਾਪੀਆਂ ਦੀ ਅਗਵਾਈ ਵੀ ਕਰ ਜਾਣ। ਹੁਣ ਬਾਣੀ ਵਿੱਚੋਂ ਚਾਰੇ ਪ੍ਰਮਾਣ ਅਰਥ ਕਰਨੇ ਨੇ, ਰੱਬ ਹੋ ਕੇ ਕਿੱਥੇ ਬੋਲਦੇ ਨੇ? ਤੇ ਤੁਸੀਂ ਕਹੋਗੇ ਬਾਣੀ ਤਾਂ ਸਾਰੀ ਰੱਬੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਰਸਰੀ ਤੋਂ ਲੈ ਕੇ ਪੂਰੇ ਬ੍ਰਹਮ ਗਿਆਨ ਤੱਕ ਰੱਬ ਤੱਕ ਪਹੁੰਚਣ ਵਾਲੇ ਵੱਖ ਵੱਖ ਅਵਸਥਾਵਾਂ ਦੇ ਸਾਰੇ ਸ਼ਬਦ ਨੇ। ਹੁਣ ਜੇ ਕਿਸੇ ਕਹੀ ਜੇ ਉੱਥੇ ਆ ਸੁੱਖ, ਕਹੀ ਤੇ ਇੱਥੇ ਆ ਗਈ, ਮੈਂ ਇੱਕ ਦਿਨ ਅਰਜ ਕੀਤੀ ਸੀ, ਇੱਕ ਪਾਸੇ ਗੁਰੂ ਸਾਹਿਬ ਕਹਿੰਦੇ ਰਤਨਾ ਨੂੰ ਨਾਮ ਜਪਿਆ ਕਰੋ, ਤੇ ਰੋਜ਼ ਕਹਿੰਦੇ ਨੇ ਬਾਰੰਗ ਬਾਰ ਬਾਰ ਪ੍ਰਭ ਜਪੀਐ ਰਸਨਾ ਜਪੀਐ ਏਕ ਨਾਮ, ਇਹਾਂ ਸੁਖ ਆਨੰਦ ਘਣਾ ਆ ਗਿਆ ਜੀ ਕੈ ਸੰਨ ਕਾਮ, ਜੇਵਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ, ਰਸਨਾ ਨਾਲ ਨਾਮ ਜਪ। ਅੱਗੇ ਕਹਿੰਦੇ ਨੇ ਰੋਜ਼ ਰਸਨਾ ਨਾਲ ਨਾ ਜਪਿਆ ਕਰ, ਬਿਨ ਜੇਵਾ ਜੋ ਜਪੈ ਹਿਆਏ ਸਵਾਹ ਤਾਂ ਤੇਰੀ ਜ਼ਬਾਨ ਬੰਦ ਹੋ ਜਾਏ ਤੇ ਹਿਰਦੇ ਵਿੱਚ ਨਾਮ ਚੱਲੇ। ਕੀ ਅਗਲੀ ਵਸਫਾ ਨੀ, ਜਦੋਂ ਕਹਿਣ ਲੱਗੇ ਹੁਣ ਹਿਰਦੇ ਵਿੱਚ ਨਹੀਂ ਸਵਾਦ ਪਾਏ, ਨਾਮ ਤੇਰੇ ਕੰਨਾਂ ਵਿੱਚ ਪਏ ਤੇ ਤੇਰੇ ਰੋਮ ਰੋਮ ਵਿੱਚ ਨਾਮ ਦੀ ਚਰਨਾਰ ਚਿੜੇ, ਕਿਤੇ ਇਸ ਅਵਸਥਾ ਤੇ ਪਹੁੰਚੀ ਗੁਰਮੁਖ ਰੋਮ ਰੋਮ ਹਰ ਧਿਆਵੇ। ਤੇ ਕੱਲੀ ਰੋਮ ਰੋਮ ਹਿਰਦਾ ਤੇ ਰਸਨਾ ਇਕੱਲੇ ਸਰੀਰ ਦੀ ਗੱਲ ਹੈ ਨਾ, ਕਹਿਣ ਲੱਗੇ ਇਸ ਤੋਂ ਅੱਗੇ ਨਿਕਲੀ ਰੱਬ ਮੇਰ ਕਰੇ ਜੇ ਆਪਣੇ ਸਰੀਰ ਵਿੱਚੋਂ ਸੁਣੇ, ਤੇ ਜਿਹੜੇ ਆ ਚਿੜੀਆਂ ਕਾਂ ਬੋਲਦੇ ਨੇ ਰੱਬ ਕਰੇ ਇਹਨਾਂ ਦੀ ਬੋਲੀ ਵਿੱਚ ਵੀ ਤੈਨੂੰ ਨਾਮ ਸੁਣਾਈ ਦੇਣ ਲੱਗ। ਇਹ ਅਗਲੀ ਅਵਸਥਾ ਹੀ ਕਿ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਇੱਕ ਤਰੀਕੇ ਨਾਲ ਲੈ ਲਾਂਗੇ। ਮੈਂ ਕਹਿੰਦਾ ਸਾਡਾ ਸੁਭਾਅ ਬਣ ਗਿਆ ਕਿ ਜੇ ਮੈਂ ਕਥਾ ਕਰਨ ਸਿੱਖ ਗਿਆ ਨਾ, ਬਸ ਜਿੰਨੀ ਕੁ ਮੈਂ ਕਥਾ ਸਿੱਖ ਲਈ ਠੀਕ ਹੈ। ਅਸਲ ਵਿੱਚ ਮਰਦੇ ਦਮ ਤੱਕ ਸ਼ਬਦ ਨੂੰ ਖੋਜੀ ਜਾਓ, ਪਤਾ ਨੀ ਕਿੰਨੇ ਕੁ ਕੀਮਤੀ ਖਜ਼ਾਨੇ ਇਹਦੇ ਵਿੱਚੋਂ ਲੱਭਣੇ। ਹਜ਼ੂਰ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਅਗਲੀ ਅਵਸਥਾ ਤੈਨੂੰ ਮਿਲ ਜਾਏ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਗਿਨ ਹਰ ਜਾਪਤ ਹੈ ਲਿਖੋ। ਚਿੜੀਆਂ ਰੋਜ਼ ਅਸੀਂ ਵੀ ਸੋਨੇ ਆ, ਪਰ ਬਾਬੇ ਫਰੀਦ ਨੇ ਜਦੋਂ ਸੁਣਿਆ ਕਹਿਣ ਲੱਗੇ ਖੌ ਬਲਿਹਾਰੀ ਤਿੰਨਾਂ ਪੰਖੀਆਂ ਜੰਗਲ ਜਿੰਨਾ ਵਾਸ, ਕੱਕਰ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ। ਅਸੀਂ ਰੋਜ਼ ਅੱਖ ਟਿੱਡੇ ਨੂੰ ਸੁਣਦੇ ਵੇਹਨੇ ਆ, ਕਹਿਣ ਲੱਗੇ ਅੱਖ ਸਿਉ ਪ੍ਰੀਤ ਕਰੈ ਅੱਖ ਟਿੱਡਾ, ਅੱਖ ਡਾਲੀ ਬੈ ਖਾਏ ਖਸਮੈ ਭਾਵੈ, ਉਹੀ ਚੰਗਾ ਜੋ ਕਰੇ ਖੁਦਾਏ ਖੁਦਾਏ। ਹਰ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਕੇ ਸਿੱਖੋ, ਗੁਰਦੁਆਰੇ ਆ ਕੇ ਕਿਹੜਾ ਸਿੱਖੇਗਾ ਇਹਨਾਂ ਅਵਸਥਾਵਾਂ ਨੂੰ। ਕਿਤੇ ਇਹਨਾਂ ਅਵਸਥਾ ਨੂੰ ਮਾਨਣ ਵਾਲੇ ਕਿਤੇ ਗੁਰੂ ਕੇ ਲਾਲ ਮਿਲਣਗੇ। ਹਜ਼ੂਰ ਨੇ ਕਿਹਾ ਦੇਖ ਪਹਿਲੀ ਮੈਂ ਬੇਨਤੀ ਕਰਨ ਲੱਗਾ, ਬਾਣੀ ਰੱਬ ਰੂਪ ਹੋ ਕੇ ਬੋਲਦੀ, ਰੱਬ ਬਣ ਕੇ ਬੋਲਦੀ। ਦੋ ਪ੍ਰਮਾਣ ਸਿਰਫ ਦੇਣੇ ਤਿਉਕ ਮਾਤਰ, ਕਿਉਂਕਿ ਮੈਂ ਆਪਣੇ ਵਿਸ਼ੇ ਨੂੰ ਸੰਕੋਚਨਾ ਚਾਹੁੰਦਾ। ਹੈ ਖਜ਼ਾਨਾ ਜਿੱਧਰ ਮਰਜ਼ੀ ਤੁਸੀਂ ਤੁਰ ਜੋ ਕਮੀ ਨੇ, ਬਾਬਾ ਫਰੀਦ ਜੀ ਦਾ ਇੱਕ ਸ਼ਲੋਕ ਆਉਂਦਾ, ਉਹਦੇ ਵਿੱਚ ਨਾ ਤਾਂ ਉਹ ਬੋਲਦੇ ਪਏ ਨੇ, ਨਾ ਉਹ ਗੁਰੂ ਵੱਲੋਂ ਬੋਲਦੇ ਨੇ, ਉਹ ਨਾ ਜਗਿਆਸੂ ਵੱਲੋਂ ਬੋਲਦੇ ਨੇ। ਉਸ ਸ਼ਲੋਕ ਨੂੰ ਪੜ੍ਹ ਕੇ ਮੈਂ ਕਈ ਵਾਰੀ ਸੋਚਣਾ ਕਿ ਭਗਤ ਆਪਣੇ ਰੱਬ ਨਾਲ ਗੱਲਾਂ ਕਰਦਾ। ਇੱਕ ਸ਼ਬਦ ਹੁੰਦਾ ਆਪ ਸਵਾਰਾ ਹੈ ਮੈਂ ਮਿਲਾਂ, ਹੁਣ ਮੈਂ ਮਿਲਾਂ ਕੌਣ ਸ਼ਬਦ ਕਹਿ ਰਿਹਾ? ਨਾ ਤਾਂ ਬਾਬਾ ਫਰੀਦ ਜੀ ਦਾ ਮੁਰਸ਼ਦ ਕਹਿ ਰਿਹਾ ਬਖਤਿਆਰ ਕਾਕੀ, ਨਾ ਤਾਂ ਕੋਈ ਜਗਿਆਸੂ ਕਹਿ ਰਿਹਾ। ਰੱਬ ਬੋਲ ਕੇ ਕਹਿੰਦਾ ਫਰੀਦ ਆਪਣੇ ਆਪ ਨੂੰ ਸਵਾਰ ਲੈ ਤੇ ਮੈਂ ਤੈਨੂੰ ਮਿਲ ਜਾਂਗਾ, ਤੇ ਜਿੱਦਣ ਮੈਂ ਮਿਲ ਗਿਆ ਦੁਨੀਆਂ ਦੀ ਮੁਸਾਜੀ ਮੁੱਕ ਜਾਏਗੀ, ਸਾਰੀ ਦੁਨੀਆ ਤੇਰੀ ਹੋ ਜਾਏ। ਰੱਬ ਬੋਲਦਾ ਕਿ ਰੱਬ ਰੂਪ ਹੋ ਕੇ ਨੇ ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁਖੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਹੁਣ ਦੂਸਰਾ ਪ੍ਰਮਾਣ ਅਰਜ਼ ਕਰਨਾ, ਜਿੱਥੇ ਰੱਬ ਹੋ ਕੇ ਬੋਲਦਾ ਤੇ ਗੱਲ ਕਰਦਾ ਉਹਨਾਂ ਨਾਲ ਜਿਹੜਾ ਬੁਲਾਉਣਾ ਵੀ ਚਾਹੁੰਦੇ। ਬਾਬਾ ਨਾਮਦੇਵ ਜੀ ਨੇ ਇੱਕ ਸ਼ਬਦ ਕਿਹਾ ਸੀ, ਪਿੰਡੀ ਉਬਕਲੇ ਸੰਸਾਰਾ ਪਰੰਪਰਾ ਮਾਏ ਤੁਮਚੇ ਦੁਆਰਾ, ਪਿੰਡੀ ਉਬਕਲੇ। ਹੁਣ ਪਿੰਡੀ ਦਰ ਤੁਸੀਂ ਜਾਣਦੇ ਹੋ ਖੂਹ ਦੀਆਂ ਟਿੰਡਾਂ। ਬਾਬਾ ਨਾਮਦੇਵ ਜੀ ਨੇ ਸ਼ਬਦ ਵਰਤੇ ਨੇ, ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਸਾਡੀ ਜ਼ਿੰਦਗੀ ਏ। ਖੂਹ ਵਿੱਚ ਜਾਂਦੀਆਂ ਨੇ, ਭਰੀਆਂ ਹੁੰਦੀਆਂ ਨੇ, ਬਾਹਰ ਆ ਕੇ ਖਾਲੀ ਹੁੰਦੀਆਂ ਨੇ, ਅਗਾਂਹ ਫਿਰ ਭਰਨ ਤੁਰ ਪੈਂਦੀਆਂ। ਮਾਲਕਾ ਜਨਮ ਹੁੰਦਾ ਹੈ, ਕਰਮਾਂ ਦੀਆਂ ਪੰਡਾਂ ਲੈ ਕੇ ਆਉਂਦੇ ਹਾਂ, ਭੋਗ ਕੇ ਇੱਥੋਂ ਜਾਂਦੇ ਹਾਂ, ਅਗਲਾ ਤਾਣਾ ਫਿਰ ਤਣਿਆ ਹੁੰਦਾ, ਫਿਰ ਭਰ ਕੇ ਬਾਹਰ ਆ ਜਾਂਦੇ। ਖੂਹ ਦੀ ਟਿੰਡ ਸਾਰੀ ਜ਼ਿੰਦਗੀ ਦੇਖੋ ਕੇਵਲ ਖਾਲੀ ਰਹਿੰਦੀ ਏ, ਭਰਦੀ ਰਹਿੰਦੀ ਏ, ਖਾਲੀ ਰਹਿੰਦੀ ਏ, ਭਰਦੀ ਰਹਿੰਦੀ ਏ। ਖੂਹ ਦੀ ਟਿੰਡ ਡੁੱਬ ਕੇ ਕਦੀ ਵੀ ਮਾਲਕ ਦੇ ਘਰ ਨਹੀਂ ਜਾਂਦੀ, ਪਰ ਕਿੰਨੇ ਤੁਸਾਂ ਮਿਹਰ ਕੀਤੀ, ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਇੱਕ ਦਿਨ ਡੁਬਕੀ ਮਾਰੀ, ਕਰਨੀ ਵਾਲਾ ਮਿਲ ਗਿਆ, ਉਹਨੇ ਤੇਰੇ ਬੂਹੇ ਦੇ ਅੱਗੇ ਲਿਆ ਸਟਿਆ। ਟਿੰਡੀ ਉਬਕਲੇ ਸੰਸਾਰਾ ਭਰਮ ਭਰਮ ਆਏ ਤੁਮ ਚੇ ਦੁਆਰਾ, ਤੇ ਕਦੀ ਗੱਲ ਕਰਨ ਦਾ ਮਨ ਬਣਿਆ ਜਦੋਂ ਦੁਆਰੇ ਤੇ ਬੈਠੇ ਤੇ ਰੱਬ ਨੇ ਪੁੱਛਿਆ ਤੂੰ ਕੁਨ ਰੇ। ਹੁਣ ਕੀ ਰੱਬ ਨੀ ਬੋਲਦਾ? ਬਾਣੀ ਵਿੱਚ ਰੱਬ ਵੀ ਬੋਲਦਾ ਪਿਆ ਜੇ ਕੁਛ ਸੁਣੇ ਤੇ, ਤੂੰ ਕੁਨ ਰੇ। ਨਾਮਦੇਵ ਕਹਿੰਦੇ ਨੇ ਮੈਂ ਜੀ, ਮੇਰੇ ਤੋਂ ਪੁੱਛਿਆ? ਕਹਿਣ ਲੱਗੇ ਮੈਂ ਜੀ ਨਾਮਾ। ਕਹਿਣ ਲੱਗੇ ਤੁਸੀਂ ਕੌਣ ਹੋ ਪੁੱਛਣ ਵਾਲੇ? ਕਹਿਣ ਲੱਗੇ ਖੋ ਜੀ ਕੌਣ ਹੋ? ਖੇ ਜੀ ਅਰਥ ਹੀ ਕਰਾਂਗੇ, ਖੋ ਜੀ। ਕਹਿਣ ਲੱਗੇ ਆਲਾ ਤੇ ਨਿਵਾਰਨਾ, ਆਲਾ ਦਾ ਅਰਥ ਹੁੰਦਾ ਸੰਸਾਰ, ਆਲਿਆ ਜਿਹਨੂੰ ਅਸੀਂ ਘਰ ਕਹਿੰਦੇ, ਸੰਸਾਰ ਦੇ ਦੁੱਖਾਂ ਤੋਂ ਬਚਾਉਣ ਵਾਲਾ, ਆਲਾ ਤੇ ਨਿਵਾਰਨਾ ਜਮ ਕਾਰਨਾ ਜਮਦੂਤਾਂ ਤੋਂ ਬਚਾਉਣ ਵਾਲਾ ਭਗਵਾਨ, ਕੀ ਇਹ ਰੱਬ ਬੋਲਦਾ ਨੇ? ਤੀਸਰਾ ਪ੍ਰਮਾਣ, ਬਾਬਾ ਨਾਮਦੇਵ ਜੀ ਦੀ ਬਾਣੀ ਵਿੱਚ ਉਹਨਾਂ ਦੇ ਦੋ ਸ਼ਬਦ ਹੁੰਦੇ ਨੇ, ਉਹ ਇੱਕ ਸ਼ਬਦ ਵਰਤਦੇ ਨੇ, ਕਹਿੰਦੇ ਨੇ ਰੱਬ ਜੀ ਮੈਂ ਇਸ ਕਰਕੇ ਕਹਿ ਰਿਹਾ ਪਾਠ ਕਰਾਂਗੇ ਤੇ ਸਮਝ ਪਏਗੀ ਨਾ। ਕਹਿਣ ਲੱਗੇ ਰੱਬ ਜੀ ਅੱਜ ਮੈਂ ਤੇਰੇ ਨਾਲ ਸ਼ਰਤ ਲਾਉਣ ਆਇਆ, ਤੇ ਵੈਸੇ ਸ਼ਰਤ ਲਾਉਣੀ ਨਹੀਂ ਚਾਹੀਦੀ, ਆਪਾਂ ਲਾਉਂਦੇ ਹਾਂ ਨਾ, ਵੀ ਇੰਨਾ ਪਾਠ ਇੰਨੀ ਸੇਵਾ ਇੰਨਾ ਕੀਰਤਨ ਤਾਂ ਜੇ ਤੁਸੀਂ ਇਹ ਕਰੋਗੇ। ਨਹੀਂ ਗੁਰਮੁਖੋਂ ਮੈਂ ਕੱਲ ਬੇਨਤੀ ਕੀਤੀ ਸੀ ਮੱਥਾ ਟੇਕਣਾ ਕਦੀ ਸ਼ਰਤ ਨਹੀਂ ਹੁੰਦੀ, ਹਾਂ ਇੱਕ ਸ਼ਰਤ ਹੁੰਦੀ ਹੈ ਤੂੰ ਰੱਖੇ ਚਾਹੇ ਮਾਰੇ ਚਾਹੇ ਡੋਬੇ ਚਾਹੇ ਜੋ ਮਰਜ਼ੀ ਕਰੇ ਮੈਂ ਮੱਥਾ ਟੇਕ ਦਿੱਤਾ ਮੈਂ ਅੱਜ ਤੋਂ ਬਾਅਦ ਤੇਰਾ, ਇਹ ਸ਼ਰਤ ਨਹੀਂ ਹੁੰਦੀ ਤੂੰ ਮੇਰੇ ਆਹ ਕੰਮ ਕਰੇ। ਉਹਨੇ ਇੱਕ ਸ਼ਰਤ ਲਾਈ ਕਹਿੰਦੇ ਨੇ ਰੱਬ ਜੀ ਮੈਂ ਇੱਕ ਭੁਲੇਖੇ ਤੁਰਿਆ ਫਿਰਨਾ, ਤੈਨੂੰ ਲੋਕ ਕਹਿੰਦੇ ਨੇ ਤੂੰ ਬੜਾ ਵੱਡਾ ਹੈ, ਜਿਹਨੂੰ ਪੁੱਛਣਾ ਉਹ ਇੱਕੋ ਗੱਲ ਕਹਿੰਦਾ ਰੱਬ ਬੜਾ ਵੱਡਾ ਹੈ। ਕਹਿੰਦਾ ਮੈਨੂੰ ਇੱਕ ਗੱਲ ਸਮਝਾ ਕਿ ਤੂੰ ਵੱਡਾ ਹੈ ਕਿ ਤੇਰਾ ਦਾਸ ਵੱਡਾ, ਤੂੰ ਰਹਿਣਾ ਕਿੱਥੇ ਨੇ। ਉਹਨਾਂ ਸ਼ਬਦ ਵਰਤੇ ਵਧੋ ਕੀ ਨਾ ਹੋਡ ਮਾਧੋ ਮੋਸਿਓ ਠਾਕੁਰ ਤੇ ਜਨ, ਹੁਣ ਧਿਆਨ ਜਿਆ ਦੇ ਠਾਕੁਰ ਤੇ ਜਨ ਸੇਵਕ ਇਸ ਕਰਕੇ ਬਣਦਾ ਜੇ ਮਾਲਕ ਹੋਵੇ ਤੇ ਕੱਲਾ ਮਾਲਕ ਆ ਤੂੰ ਵੀ ਆਪਣੀ ਮੈਂ ਵਿੱਚ ਨਾ ਬੈਠਾ ਰਹੀ, ਮੈਂ ਮਾਲਕ ਹਾਂ ਤੇਰੀ ਵੀ ਲੋਕ ਤਾਂ ਗੱਲ ਕਰਦੇ ਨੇ ਜੇ ਤੇਰਾ ਭਗਤੀ ਕਰਨ ਵਾਲਾ ਕੋਈ ਹੋਵੇ। ਮੈਂ ਕਹਿੰਦਾ ਕਿਹੋ ਜੀ ਪਿਆਰ ਦੀ ਗੱਲ ਕੀਤੀ ਹੋਵੇਗੀ। ਕਹਿਣ ਲੱਗੇ ਵਧੋ ਕੀ ਨਾ ਹੋਡ ਮਾਧੋ ਮੋਸੋ ਠਾਕੁਰ ਤੇ ਜਨ, ਜਨ ਤੇ ਠਾਕੁਰ ਖੇਲ ਪਰਿਓ ਹੈ ਤੋਸ਼ੋ। ਅੱਗੋ ਫਿਰ ਅਗਲਾ ਜਿਹੜਾ ਸ਼ਬਦ ਹੈ ਨਾ, ਮੈਂ ਕਹਿੰਦਾ ਅਗਲੇ ਸ਼ਬਦ ਵਿੱਚ ਭਗਵਾਨ ਬੋਲਿਆ। ਉਹਨਾਂ ਨੇ ਉੱਤਰ ਪਤਾ ਕੀ ਦਿੱਤਾ, ਕਹਿਣ ਲੱਗੇ ਨਾਮਦੇਵ ਤੋਂ ਹਕੀਕਤ ਕਹਿਣਾ ਹੈ ਦਾਸ ਅਨਿਨ ਮੇਰੋ ਨਿਜ ਰੂਪ, ਦਾਸ ਅਨਿਨ ਮੇਰੋ, ਮੇਰੋ ਕੌਣ ਕਹਿ ਰਿਹਾ, ਭਗਵਾਨ ਕਹਿ ਰਿਹਾ। ਤੇ ਮੈਂ ਪਹਿਲੇ ਨੁਕਤੇ ਤੇ ਅਜੇ ਟਿਕਿਆ ਵਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੱਬ ਹੋ ਕੇ ਵੀ ਬੋਲਦੀ ਹੈ ਪਾਠ ਕਰ, ਦਾਸ ਅਨਿਨ ਮੇਰੋ ਨਿਜ ਰੂਪ ਦਰਸ਼ਨ ਨਿਮਕ ਪ੍ਰਾਪਤ ਮੋਚਨ ਪਰਸਤ ਮੁਕਤ ਕਰਤ ਗ੍ਰਹਿ ਕੂਪ, ਮੇਰੀ ਬਾਂਦੀ ਭਗਤ ਛੁਡਾਵੇ। ਹੁਣ ਮੇਰੀ ਬਾਂਦੀ ਰੱਬ ਕਹਿੰਦਾ ਪਿਆ, ਮੇਰੀ ਬਾਂਦੀ ਭਗਤ ਛੁਡਾਵੇ, ਬੰਧ ਭਗਤ ਨਾ ਛੂਟਾ ਮੋਹੇ, ਇੱਕ ਸਮੇਂ ਮੋਕੋ ਗਹਿ ਬੰਧ ਹੈ ਤੋਪਨ ਮੋਪੈ ਜਵਾਬ ਨਾ ਹੋਏ, ਮੋਕੋ ਗਹਿ ਬੰਧ ਇਹ ਭਗਵਾਨ ਕਹਿੰਦਾ ਹਜ਼ੂਰ ਦੀ ਬਾਣੀ ਵਿੱਚੋਂ। ਇੱਕ ਚੌਥਾ ਪ੍ਰਮਾਣ ਹੋਰ ਅਰਜ਼ ਕਰਕੇ ਆਉਣਾ, ਅੱਗਾ ਫਿਰ ਤੁਰਨਾ ਗੁਰੂ ਰੂਪ ਹੋ ਕੇ ਗੁਰੂ ਬਾਣੀ ਉਚਾਰਦਾ। ਅਸੀਂ ਜਦੋਂ ਭੈਰੋ ਰਾਗ ਪੜ੍ਹਦੇ ਹਾਂ ਇਹਦੇ ਵਿੱਚ ਇੱਕ ਸ਼ਬਦ ਆਉਂਦਾ, ਜਦੋਂ ਬਾਬਾ ਨਾਮਦੇਵ ਕਹਿੰਦੇ ਨੇ ਸਾਤ ਘੜੀ ਜਾਂ ਬੀਤੀ ਸੁਣੀ ਅਜੂ ਨਾ ਆਇਓ ਤਰਭਵਨ ਧਣੀ, ਕਹਿਣ ਲੱਗੇ ਪਾਖੰਤਨ ਬਾਜ ਬਜਾਏ ਲਾ ਗਰੜ ਚੜੇ ਗੋਬਿੰਦ ਆਏ ਲਾ, ਗਰੜ ਚੜੇ ਆਏ ਗੋਪਾਲ ਆਪਣੇ ਭਗਤ ਪਰ ਕੀ ਪ੍ਰਤਪਾਲ। ਅਗਲੀ ਤੋਕ ਕੇ ਕਹਿੰਦੇ ਨੇ ਕਹੇ ਤਾਂ ਧਰਨ ਅਕੋਡੀ ਕਰੂ, ਇਹ ਕੌਣ ਬੋਲ ਕੇ ਕਹਿੰਦਾ, ਨਾਮਦੇਵ ਤੇ ਨਹੀਂ ਕਹਿ ਰਹੇ, ਭਗਵਾਨ ਕਹਿੰਦਾ ਨਾਮਦੇਵ ਤੂੰ ਬੋਲ ਤਾਂ ਸਹੀ, ਇੱਕ ਤੂੰ ਆਪਣੀ ਜ਼ਬਾਨ ਤੋਂ ਸ਼ਬਦ ਕਹਿ ਦੇ ਮੈਂ ਧਰਤੀ ਨੂੰ ਟੇਢੀਆਂ ਕਰਕੇ ਰੱਖ ਦਿਆਂਗਾ, ਮੈਂ ਸਭ ਕੁਝ ਜਰ ਸਕਣਾ, ਮੈਨੂੰ ਕੋਈ ਗਾਲਾਂ ਕਰ ਲੈ ਪਰ ਤੈਨੂੰ ਧੱਕੇ ਪੈਂਦੇ ਵੇਖ ਕੇ ਮੈਂ ਧਰਤੀ ਤਬਾਹ ਕਰਨ ਤੱਕ ਚਲਾ ਜਾਵਾਂ। ਕੀ ਇਹ ਰੱਬ ਬੋਲਦਾ ਨਹੀਂ, ਕਹੇ ਤਾਂ ਧਰਨ ਅਕੋਡੀ ਕਰੂ, ਕਹੇ ਤਾਂ ਲੇਕਰ ਕੂਕਰ ਉੱਪਰ ਧਰੂ, ਕਹੇ ਤਾਂ ਮੂਈ ਗਾਊ ਦਿਉਂ ਦਿਆਏ, ਸਭ ਕੁਝ ਦੇਖੇ ਪਤਿਆਏ। ਅੱਗੋ ਭਗਤ ਵੀ ਪੂਰਾ ਗੁੜਿਆ ਸੀ, ਕਹਿੰਦਾ ਰੱਬਾ ਇਹ ਕਿਹੜੇ ਮੇਡੇ ਕਿਉਂ ਕਰਨੇ ਨੀ, ਆ ਗਾਂ ਜਿਉਂਦੀ ਕਰ ਸਾਰਾ ਬੰਦ ਖਲਾਸੀ ਮੁੱਕ ਜਾਏ। ਇਹਦਾ ਮਤਲਬ ਕੀ ਭਗਵਾਨ ਰੂੜੇ ਰੂਪ ਵਿੱਚ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬੋਲਦੀ ਨੀ, ਮੇਰਾ ਗੁਰੂ ਰੱਬ ਖੋ ਕੇ ਬੋਲਦਾ। ਤੇ ਫਿਰ ਉਸ ਤੋਂ ਅੱਗੇ ਸਾਨੂੰ ਸਮਝਾਉਣ ਲਈ, ਵੈਸੇ ਬਾਣੀ ਨੇ ਤੇ ਗੁਰੂ ਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਮੰਨਿਆ, ਫਿਰ ਗੁਰੂ ਰੂਪ ਹੋ ਕੇ ਬੋਲ ਕੇ ਕਹਿੰਦਾ ਹੈ ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ। ਜਦੋਂ ਮੇਰੇ ਗੁਰਸਿੱਖੋ ਹੁੰਦਾ ਹੈ, ਇਹਦਾ ਮਤਲਬ ਕਿ ਗੁਰੂ ਸਾਹਿਬ ਕਹਿ ਰਹੇ ਨੇ ਆਪਣੇ ਸਿੱਖਾਂ ਨੂੰ ਕਿ ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ, ਨੇ ਕਪਟ ਘਾਲੋ ਹਰ ਕੀ ਹਰ ਘਾਲ। ਤੇ ਅਗਲੇ ਤਿੰਨ ਟੁਕੜਾਂ ਨੇ ਕਹਿ ਨਿਹਾਲ ਨਿਹਾਲ ਨਿਹਾਲ, ਕਹਿੰਦੇ ਮੇਰੇ ਸਿੱਖਾਂ ਤੂੰ ਨਿਕਪਟ ਹੋ ਕੇ ਨਾਮ ਦੀ ਕਮਾਈ ਕਰੀ ਤੇ ਮੈਂ ਤੈਨੂੰ ਕਹਿੰਦਾ ਰੱਬ ਤੈਨੂੰ ਨਿਹਾਲ ਕਰੇਗਾ। ਕਿ ਇਹ ਗੁਰੂ ਰੂਪ ਹੋ ਕੇ ਬੋਲਦੇ ਨੇ। ਜਦੋਂ ਅਸੀਂ ਬਾਣੀ ਪੜ੍ਹਨੇ ਹਾਂ ਹਜ਼ੂਰ ਜੀ ਸ਼ਬਦ ਵਰਦੇ ਨੇ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉਚਾਰ ਨਾਮ ਧਿਆਵੇ, ਇਹ ਗੁਰੂ ਰੂਪ ਹੋ ਕੇ ਬੋਲਦੇ ਪਏ ਨੇ। ਜਦੋਂ ਅਸੀਂ ਇਸ ਤੋਂ ਅੱਗੇ ਪੜ੍ਹਨੇ ਹਾਂ ਫਿਰ ਮੇਰਾ ਗੁਰੂ ਸਿੱਖ ਰੂਪ ਹੋ ਕੇ ਬੋਲਦਾ, ਜਿਹਨੂੰ ਜਗਿਆਸੂ ਕਹਿ ਦਈਏ, ਜਗਿਆਸੂ ਰੂਪ ਹੋ ਕੇ ਕਿਵੇਂ ਬੋਲਦੇ ਨੇ। ਹੁਣ ਸਿੱਖ ਤੁਰਿਆ ਹੁੰਦਾ, ਪਹਿਲਾਂ ਰੱਬ ਰੂਪ ਹੋ ਕੇ ਬਾਣੀ ਬੋਲਦੀ ਏ, ਗੁਰੂ ਰੂਪ ਹੋ ਕੇ ਉਪਦੇਸ਼ ਦਿੰਦੀ ਏ, ਸਿੱਖ ਰੂਪ ਹੋ ਕੇ ਹੁੰਦੀ, ਸਿੱਖ ਤੁਰਿਆ ਹੁੰਦਾ। ਤੇ ਜਗਿਆਸੂ ਕਹਿੰਦਾ ਜੋ ਦੀਸੈ ਗੁਰ ਸਿੱਖਣਾ ਤਿਸ ਨਿਵ ਨਿਵ ਲਾਗੂ ਪਾਏ, ਉੱਤੇ ਸ਼ਬਦ ਵਰਤੇ ਜਗਿਆਸੂ ਰੂਪ ਹੋ ਕੇ ਤਿਸ ਨਿਵ ਨਿਵ ਲਾਗੂ ਪਾਏ ਜੀ ਉਹ ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇ ਮਿਲਾਏ ਜੀ, ਮੈਨੂੰ ਗੁਰੂ ਮਿਲਾ ਦੇ। ਇਹਦਾ ਮਤਲਬ ਸਿੱਖ ਬਣ ਕੇ ਜਗਿਆਸੂ ਬਣ ਕੇ ਬੋਲਦੇ ਨੇ। ਦੇਖੋ ਇੱਕ ਪ੍ਰਮਾਣ ਹੋਰ ਅਰਜ਼ ਕਰਦੇ ਆ, ਜਦੋਂ ਜਗਿਆਸੂ ਬਣਦਾ ਹੈ ਨਾ ਗੁਰੂ, ਫਿਰ ਕਹਿੰਦੇ ਨੇ ਇਸ ਤਰ੍ਹਾਂ ਕਿਹਾ ਕਰ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ। ਜਦੋਂ ਜਗਿਆਸੂ ਹੋ ਕੇ ਬੋਲਦੇ ਨੇ ਕਹਿਣ ਲੱਗੇ ਮਨ ਲੋਚਾ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆਂ, ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆਂ, ਮੈਂ ਚਾਰੇ ਕੁੰਡਾਂ ਭਾਲੀਆਂ ਤੁਸ ਜੇਵੜ ਨਾ ਛਾਈਆਂ, ਮੈਂ ਦੱਸਿਓ ਮਾਰਗ ਸੰਤੋ कि जिज्ञासु होके नहीं बोलते, मैं दस्यो मार्ग संतो क्यों प्रभु मिलाइया। गुरु रूप परमात्मा रूप ते जेड़ी मैं बेनती करनी चाहना असी पाठ किवें करिए, मैं अपने वालों बेनती करनी चाहना रब रूप हो के साई तू बोलना, गुरु तू रब दा रूप है तू बोलना है। हे जिज्ञासु, ते वैसे जिज्ञासु दा अर्थ हुंदा जिदे अंदर जागण दी इच्छा पैदा हो जाए, जिज्ञासु जिहड़ा जागण दी आस रख के तुरे। कहन लगे मेरे दाता जी चौथा जिहड़ा तरीका है बाणी उचारण दा, कहिंदे ने इत्थे मत समझी कल्ले भगतां नूं थां है, इत्थे मत समझी केवल नाम विच गुणवंत होयां नूं थां है, कहिंदे ने उहनां नूं ते थां है ही है। इत्थे जिहड़ा वकारां विच अत दा डिग्गा बंदा है ना, कहिंदे ने जे किते इस घर विच आ जाए मैं उहदे लई वी शब्द उचारण कर चलिया। हुण देखो इह पाठ करांगे ते समझ पएगी ना कि पाठ करना इह गल गुरुद्वारे विचों सिखनी है, गुरुद्वारे ने गल्लां सानूं समझाणियां सन, गुरुद्वारे विचों पाठ करदे आ समझ पैणी सी। उत्थे हजूर दे कुछ शब्द ने, गुरु रामदास जी दा एक शब्द सी पढ़ने, गुरु अर्जुन साहब दे शब्द ने, गुरु नानक साहब दे शब्द ने, कहिंदे ने जे तेरी जिंदगी कंचन ते कंचनी विच खत्म हो गई है, ध्यान दे आ के कंचन और कंचनी इस्त्री सोने विच गलतान हो गए, जे तू रब दा कदी शुक्र नहीं कीता, जदों बाणी पढ़ेगा तेरे ते शब्द आवेगा ना, बाणी पढ़ दिया कि मेरे दाता जी के कंचन नारी में जियो लुभत है मो मीठा माया, उदो शब्द ते खलो के अरदास करी दाता जो तू कहना मेरी जिंदगी एहो जी बनी पई, कि उदो पाठ कर दे अंदर जुड़ेगा नहीं, कंचन नारी में जियो लुभत है मो मीठा माया, कर मंदर घोड़े खुशी मन अर सलाया, हर प्रभ चित नावी क्यों छूटा मेरे हर राया, मेरे राम ए नीच कर्म हर मेरे। हुण गुरु रामदास जी ते नीच कर्म कोई नहीं, देखो तुसी बाणी पढ़न वाले बैठे हो गुरसिखो, 163 सवैये ने भट्टां दे सारे, 123 बनदे ने गुरु अर्जन साहब दे सवैये वाह करिए ते, उहनां विचों 63 सवैये तां बाकी चार गुरु साहिबानां दे ने, 60 सवैये केवल गुरु रामदास सच्चे पातशाह दी सिफत विच ने। जिस दाते दी सिफत करदे आ भाते इथों तां कहिंदे ने कि गुरु रामदास एक वारी किसे वल नदर करदा ते उह लोहिआं नूं लाल बना दिंदे ने, लोहे होए उह लाल, नदर सतगुरु जे धारै पहण मन करै ज्ञान गुरु कहो विचारै, उह कहिंदे ने फिर पाठ करदे अरदास करिआ कर गुरुद्वारे आ के, मेरे राम ए नीच करम हर मेरे, गुणवंता हर हर दयाल कर किरपा बख्श अवगुण सब मेरे, किछ रूप नहीं किछ जात नहीं किछ ढंग ना मेरा, क्या मुंह बोलै क्या मुंह लै बोलै गुण बिगुण, नाम जपिया ना तेरा हम पापी संगुर उभरे, पुन सतगुर केरा मेनु बख्श ली दाता, सब चीओ पिंड मुख नक दिया बर्तन को पानी, अन्न खाना कपड़ पहनण दिया रस अन्न भुगानी, जिन दिए सो चेतना आवी पशु हों करे जानी। कि गुरु ग्रंथ साहिब दी बाणी एहो जे पापी किरदियां दी अगवाई नहीं करती। जब बाबे नानक दा शब्द पढ़ने आ के फाही सुरत मलूकी वेस, हों ठगवाड़ा ठगी देस, खरा सियाणा बहुता पार, तानक रूप रहा करतार, मेरे दाता मेरी बिरती है मैं कीता ना जाता हराम खोर, हों क्या मुँह देसा दुष्ट चोर, नानक नीच कहे विचार तानक रूप रहा करतार। जदों पढ़ने गली असी चंगियां आचारी बुरियां, मनो कसुदा कालियां बार चितवियां, रीसा करे तिनारियां जो सेवै दर खड़ियां, नाल खसमै रतियां माणै सुख रलियां, खुंदै तान नितानियां रह नी माननियां। कदी साडी बाणी इस बिरती की अगवाई नहीं करती। जदों पढ़ने अब मैं कौन उपाओ करूं, गुरु तेग बहादुर जी जे बित मन को संसार चूकै भवनित पार करूं, जन्म पाए कछ भलो न कीनो ताते अदक डरूं, मन बच क्रम हर गुण नहीं गाए, ये जी सोच तरूं गुरमत सुन कछ ज्ञान ना उपजो। गुरुद्वारे आके पाठ कर दिया कि मैं शब्दां ते टिकी के गुरमत सुन कछ ज्ञान ना उपजो, पश जो उदर भरो कहो नानक प्रभ बिरद पछानो तब हो पतत तरु। गुरु ग्रंथ साहिब दी बाणी प्रभु रूप हो के बोल दिए, गुरु रूप हो के गुरसिखां नूं उपदेश पै देंदे ने, जिज्ञासु हो के गुरु दे चरणां विच बेनती करदे ने, ते जे जिंदगी तो कुछ थिड़क जाए ते पाठ करन वालिओ गुरु के सिखो बाणी उस थिड़कियां होयां दी अगवाई भी कर दी। इस तो अगे चलिए, गुरुद्वारे जदों आपां पाठ करना है जां किते भी जदों पाठ करने आ बैठ के साहब कृपालू जी की बाणी विच बचन हुंदे ने, हर दात दाते ने बाणी विच रखी। साडा एक सुभा है बाणी पढ़ने अभ्यास बनता है, चार दिन बाद फिर नेम टुट जाता है, फिर बनता है फिर टुट जाता है। यह तकरीबन बहुत सारे गुरमुखां दी ये अंदर दी मुश्किल हुंदी है कि कुछ कुछ समा चलने परत के फिर चित नहीं लगता जी। भाई साहब भाई गुरदास जी ने यह सवाल में तीन चार चित नहीं लगता, दूजी गल बाणी की समझ कोई नहीं, पढ़ी जाने कि यदा असर होगा, जे पढ़नी है तो किवें पढ़िए। साहब गुरु नानक साहब की जोत ने इतिहास विच बाणी विच ते भाई साहब की रचना विच इहदा उत्तर दिता है। पहला बचन भाई गुरदास जी कहिंदे ने, एक गल ध्यान विच रखें, अपनी जिंदगी दे नेम नूं ना टुटण दें। जे बाणी पढ़न तों तुरन शुरू होया कहिंदे ने दीवा बलदा है ते पतंगा आ जाया, वह किन्ना समा दीवे दे उत्ते चक्कर ला के मंडरा के चला गया, ते कहिंदे ने दीवा कल नूं बलेगा ते पतंगे ने बिल्कुल नेम नहीं टुटन देना, कल नूं जरूर आएगा। दूजे दिन फिर दीवा बलिया, पतंगा आया ते परत के परिक्रमा की दीवे दी फिर चला गया। भाई साहब कहिंदे ने रोज पतंगा आउंदा रहे, किन्ने कु दिन बच के जाएगा, एक दिन दीवे विच इहो जिहा डिगेगा दीवे का रूप उहदे वर्गा लाल ही हो जाएगा। ये एक पक्ष लैना, यदा मतलब बेवफाई नहीं लैना। अज रोज आता पतंगा दीवे को आया, उन्हें आंदियां सार जो साड़िया तो जिस तरह आप लाल सी दीवे ने उस पतंगे नूं भी लाल कर दिता। कह लगे सिखा तू रोज गुरुद्वारे आके बाणी पढ़ना, रोज बाणी पढ़ी आएगा, अज मन नहीं लगा कल ही लगा, पर यकीन करी तेरे अंदर की खिच बनी रही, पतंगा रोज आंदा रहे ते दीवा साड़ के अपना रूप देंदा है, तू रोज पाठ करता रही, एक दिन मेरे गुरु दे शब्द का रूप ही उड़ जाएगा। देखो दूजा प्रमाण दिता उन्होंने, कह लगे पंछी उड़दा आलने विचों ते बड़ी दूर जा के चोगा चुके आए, पाठ किवें करना ते रोज क्यों करना है। चोगा चुके आ गया, आके बच्चिया के मुंह विच दाणा पाया, दूजे दिन फिर उड़ गए, फिर दाने चुन के फिर वापस आ गया, तीजे दिन गया फिर आया, ते एक दिन की होया उड़िया दाने चुगन गया, अगले ने कुछ जा जाल पसारिया परत के घर आने जोगा रहा ही। पंछी रोज दाना चुगता रहे ते जाल विच फस जाए परत के घर नहीं आता, तू रोज गुरु की बाणी पढ़ी, जेड़ा मन रोज घर विच भटकता है एक दिन एक जा शब्द खिंचेगा परत के घर जोगा नहीं रहेगा, सदा ही बाबे दे शब्द ही बन जाए, नेम ना टुटन दे। तीसरा बचन भाई साहब ने किया, कह लगे कमल का फुल रोज कमल से जाके गूंज पाता है, एक बेनती करा वो गूंज ओनी देर ही पाता है जिनी देर तक फुल से बहिंदा नहीं, जो बह जाए ओदी आवाज बंद हो जाती। मैं पिछले बारी एक बेनती की सी, ओनी देर तक तू चर्चा करेगा, ओनी देर तक तू जने खने नाल बहस करेगा जिनी देर तक रस नहीं आया, जिदन भवरे नूं अंदरों रस आ गया वो फुल ते बह गया ते बोलन जोगा नहीं रहिंदा, ते जिदन सजना तेरे अंदर शब्द दा रस ते गया तेरे अंदर बैच वाला फुरना उठने। हां गुंजार पांदा जिन्नी देर तक टिकिया नहीं। साहब भाई गुरदास कहिंदे ने रोज आउंदा सी कमल दे फुल ते बहना सुगंधी लैके तुर जाना, फिर आना फिर सुगंधी लैके तुर जाना, एक दिन इहो जिहा बैठा कि मकरंद विच इन्ना कु मस्त होया परत के जान जोगा रिहा है। उस संपट विच कमल फुल दे डब्बे विच ओदियां पंखड़ियां भी टिकियां, परत के फुल जोगा रह गया। भाई साहब कहिंदे ने पतंगे दी तरह रोज नेम बिना बाणी पढ़न दा किन्ने कु दिन मन भजेगा, एक दिन टिकेगा। कहन लगे सजना पंछी दी तरह रोज चोगा चुंजी दा देख, एक दिन एक शब्द जाल विच आएगा, भवरे दी तरह रोज आई ते सजना एक दिन कमल विच टिकेगा। तू अज कहना जपजी पढ़ना सुखमनी पढ़ना स्वाद कोई नहीं आता, कह लगे मैं तेन दावे ना लिख के दे देना, तू नेम ना टुटन दी एक दिन यही बाणी तेरे लिए रस बन जाए। नेम टुट गया ते रस कर। साहब भाई गुरदास ने शब्द वरते ने, उन्हों का कविता हुंदा है बाणी दे संबंधी, कह लगे दीपक पै पतंग लोट पोट होत, कहो दिन जवारा जाए परत जर जाए खै, कहो कह जवारा मिल जरत जाए, एक दिन सड़ जाता है। कह लगे जैसे अल कमल कमल प्रत खोजै नित, कहो दिन कमल दल संपट समाए है, जैसे खग दिन प्रत चोग चुग आवे ओट, कह लगे एक दिन फांसी फांसे बौर ना आए है, तैसे गुरबाणी अवगाहन करत चित, इसे तरह रोज गुरबाणी का अभ्यास करी पाठ करी, तैसे गुरबाणी अवगाहन करत चित कबहू मगन होए शब्द उर्जाए है। एक दिन पाठ करद्या करद्या तू मगन हो जाएगा, फिर जो मगन होगा ना तेरी मुथाजी मुकेगी। मैं उस कबित ते लाउणा जिथों कल प्रकरण शुरू होया सी कीर्तन विच, कह लगे केड़ी दात है जिहड़ी तेरे गुरु कोल नहीं, सिदक ते भरोसे की कमी आ। गुरुद्वारे आउणा मत्था टेकी ते यकीन करी ते भाई साहब ने उत्थे भी तीन प्रमाण लए सन, कहिंदे ने समुंदर विच सारे इको बिरती वाले लोग नहीं जाते, कुछ जाते ने किनारे ते हसन खेडन मौज मेले मानन, कुछ जाते ने किनारे तो अगे पानी विच कुछ कु समा उछल कुदन, तीजे होंदे ने जिहड़े पानी दीआं लहरां दे उत्ते कुछ समय दे लई तारियां लांदे ने, ते चौथे होंदे ने जिहड़े टुब्बी मारन दी जा सकदे ने, ते पंजवें होंदे ने जिहड़े डूंघे उतर के कीमती मोतियां नूं पट के बाहर लै आउंदे। कहिण लगे गुरु कोल भी चार पंज तरह दे जगियासु आउंदे ने। एक आउंदा चलो चले आ दो घड़ी गुरुद्वारे समा पास कर लईए, खिमा करियो गुरुद्वारे का सब्जेक्ट चलदा, कुछ आउंदे ने घड़ी क बहिंदे ने, बहन तो बाद सुन तो बाद शुगला करी जाणगे। तीजे होंदे ने दो चार घड़ियां टिकदे जरूर ने पर तय तक जाण दा यतन नहीं करदे, पर एक गुरमुख होंदे ने जिहड़े पाठ करदे ने ते इन्ना कु डूंघा डुबदे ने कि मोती चुणदिआं चुणदिआं ध्यान दिआ जे दुनिया के समुंदर नूं टंडोलण जाओ मोती मिलेगा, ते मोती कोई समय तो बाद वख हो सकदा है, पर जदो इस सागर नूं कोई खोजण जांदा है ते मोती लभदा लभदा आप ही कीमती मोती बन जांदा। बाबा जी ने बाणी विच इक शब्द कहा, मत विच रतन जवाहर माणिक जे एक गुर की सिख सुनी, सिख सुनी जे एक सिखिया सुन ली। भाई साहब कहिंदे समुंदर विच सब कुछ है पर मरजीवड़े हंस उहदे विचों मोती लै के आउंदे ने। लोकी पहाड़ां ते गर्मियां दे दिन कट्टण जांदे ने ते खोजी उत्थे पारस दीआं वट्टियां लभदे पए, लोकी उत्थे केवल ता केवल सोहणे मौसम दा आनंद माणदे ने। मैं कहिंदा कदी उत्थे भेडा चारण वाले आजरी नूं पुछो, उहदी खोज नूं देखो, उह कहिंदा मैं तां जितनियां भेडा ने सारियां भेडा बकरियां दे खुरां विच छोटियां छोटियां लोहे दीआं खुरियां लाईआं ने, पता नहीं केड़ी थां ते पारस दी वट्टी पई होणी है जे सैकड़े भेडा ने किसे ना किसे दा पैर लग गया, जे एक ही खुरी सोना बन गई ते मेरा पार उतारा हो जाणा। उहदी खोज पहाड़ ते जांदे ने लोक सैरा करदे ने, पर खोजी जेड़े ने ओ ए खोजदे पए ने सोना किते होवेगा, मोती कित्थों मिलणगे। कहिंदे सारी दुनिया गुरु कोल आउंदी है पर कुछ ऐसे ने जेड़े कीमती हीरे कीमती पारस लभण वास्ते आउंदे ने। तीजी तरह दे लोक ने कुछ जंगल विच शिकार खेडण जांदे ने, पर लकड़ां दा खोजी जेड़ा ओ वेखण जांदा है थां थां ते सुगंधी लैंदा इत्थे किते कीमती चंदन ना होवे। कहिण लगे समुंदर विच खजाना है पर मिलदा मरजीवड़िया नूं है, पहाड़ विच कीमती सोना है मिलदा पत्तण वालियां नूं है, जंगल विच हर तरह दा कीमती रोखे मिलदा सुगंधी मानण वालियां नूं। ओ गुरु के सिखा बाणी विच सारे पदार्थ ने पर मिलदे ओ ने जिन्हां नूं पाठ करन दी जाच आ जाए, जिन्हां नूं खोजण दी जाच आ जाए। गुरुद्वारे आ के असीं बाणी नूं खोजना है। हजूर ने शब्द वरते ने, कहन लगे जैसे तो सकल निध पूर्ण समुंदर दिखा हंस मरजीवा, हंस ते नाल मरजीवा। मैं पिछली रेत बेनती की हंस मरदा पता कि आप नूं पता होवे कि हंस जदों दी मौत होंदी है ना, यह तो असीं पढ़ने पानी ते तरदा है, वह मोती खांदा है, वह दुध ते पानी नखेड़दा है, ते चेते रखो जदों दी मौत होंदी उदों अपने गले तो गीत लापन लग पैंदा। हंस तरदा पानी ते जदों उहदी मौत दे दिन नेड़े आउंदे ने गौणा शुरू कर दिंदा, उहदे विचों इक अपनी कुदरती तौर ते उहनूं रब ने बोली दित्ती जां जो शब्द दित्ते, कहिंदे ने इन्ना गाउंदा गाउंदिआं गाउंदा इन्ना कु मस्त हुंदा पाणी विच डुब के उहदी मौत हो जांदी। जिहड़ा तरन वाला है उह इन्ना कु मस्त हुंदा, कहिण लगे समुंदर विच सब कुझ है पर मरजीवड़े हंस चाहीदे। जैसे तो सकल निध पूर्ण समुंदर विखा हंस मरजीवा नेचै प्रसाद पावई, जैसे पर्वत गिरा मानक पार सिद्ध खन वारा खन जग विखे प्रगटावी, जैसे बन विखे मैला कर सोधा कपूर सोध के सुभाषी सो बात बैसावी, पाठ करी तैसे गुरबाणी विखे सकल पदार्थ है जोई जोई खोजै सोई सोई निभ जावे। हुण अगला सवाल के बाणी पढ़ने गुरुद्वारे जाके समझ कोई नहीं पई थी, पढ़ के आ गए सुन के आ गए भाई साहब कीर्तन करते पैसे समझ कोई नहीं पई,
ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਿੰਨੇ ਕਿਰਪਾਲੂ ਨੇ, ਕਿਹਦੇ ਨੇ ਸਮਝ ਨਹੀਂ ਪਈ, ਸੁਣੀ ਤੇ ਆਈ ਨਾ। ਗੁਰੂ ਹਰਿ ਰਾਇ ਸਾਹਿਬ ਨੂੰ ਪੁੱਛਿਆ ਸੀ, ਦਾਤਾ ਤੁਸੀਂ ਕਹਿੰਦੇ ਹੋ ਬਾਣੀ ਪੜ੍ਹੋ, ਨੇਮ ਨਾਲ ਪੜ੍ਹਨੇ ਆ, ਧਰਮਸ਼ਾਲਾ ਗੁਰਦੁਆਰੇ ਜਾ ਕੇ ਕੀਰਤਨ ਸੁਣਨੇ ਆ, ਕਈ ਵਾਰੀ ਸਮਝ ਕੋਈ ਨਹੀਂ ਪੈਂਦੀ। ਗੁਰੂ ਹਰਿ ਰਾਇ ਸਾਹਿਬ ਖਾਮੋਸ਼ ਹੋ ਗਏ ਸਨ। ਸਿੱਖ ਕਹਿੰਦੇ ਨੇ ਮਹਾਰਾਜ ਸਮਝ ਨਹੀਂ ਪਈ। ਕਹਿਣ ਲੱਗੇ ਚਲੋ ਬਾਹਰ ਚਲੀਏ ਥੋੜ੍ਹਾ ਜਿਹਾ। ਕਵੀ ਸੰਤੋਖ ਸਿੰਘ ਕਹਿੰਦੇ ਨੇ ਬਾਹਰ ਗਏ ਤੇ ਮੀਂਹ ਪੈ ਕੇ ਪਿਆ ਸੀ ਤੇ ਸੂਰਜ ਦੀ ਤਿੱਖੀਆਂ ਕਿਰਨਾਂ ਧੁੱਪ ਜ਼ਮੀਨ ਤੇ ਪਏ ਤੇ ਇੱਕ ਮਿੱਟੀ ਦਾ ਭਾਂਡਾ ਟੁੱਟਾ ਤੇ ਉਹਦੇ ਵਿੱਚੋਂ ਥੋੜ੍ਹਾ ਥੋੜ੍ਹਾ ਘਿਓ ਸਿਮ ਕੇ ਬਾਹਰ ਪਿਆ ਨਿਕਲੇ, ਠੰਡਾ ਸਿਮੇ ਪਿਆ। ਰੁਕ ਕੇ ਕਹਿਣ ਲੱਗੇ ਆ ਬੱਬਰੀ ਆ ਠੀਕਰੀ ਜਾਂ ਟੁੱਟੇ ਕੋਈ ਬਰਤਨ ਦਾ ਟੁਕੜਾ ਪਕੜੋ ਖਾਂ ਕੀ ਹੈ। ਸਿੱਖਾਂ ਨੇ ਹੱਥ ਮਾਰਿਆ, ਕਹਿਣ ਲੱਗੇ ਮਹਾਰਾਜ ਇਹ ਘਿਓ ਲੱਗਦਾ ਠੰਡਾ। ਕਹਿਣ ਲੱਗੇ ਤੁਹਾਡੇ ਸਵਾਲ ਦਾ ਉੱਤਰ ਦੇਣ ਲੱਗਾ ਵੀ ਬਾਣੀ ਰੋਜ਼ ਪੜ੍ਹਨੇ ਆ, ਸਮਝ ਨਹੀਂ ਪੈਂਦੀ, ਫਿਰ ਛੱਡ ਦਈਏ। ਗੁਰੂ ਸਾਹਿਬ ਕਹਿੰਦੇ ਨੇ ਇਸ ਭਾਂਡੇ ਨੂੰ ਕੀ ਪਤਾ ਸੀ ਘਿਓ ਕਿੰਨਾ ਕੁ ਕੀਮਤੀ ਇਹ ਭਾਂਡਾ ਸੀ, ਪਰ ਜੇ ਇੱਕ ਦਿਨ ਸਵਾਣੀ ਘਿਓ ਪਾਉਂਦੀ ਦੂਜੇ ਦਿਨ ਨਾ ਪਾਉਂਦੀ ਤੇ ਸ਼ਾਇਦ ਅੱਜ ਟੁੱਟਣ ਤੋਂ ਬਾਅਦ ਵੀ ਇਹਦੇ ਵਿੱਚੋਂ ਆਖੰਡਾ ਨਾ ਨਿਕਲਦਾ। ਨੇਮ ਸੀ ਰੋਜ਼ ਇਸ ਭਾਂਡੇ ਵਿੱਚ ਠੰਡਾ ਪੈਂਦਾ ਰਿਹਾ, ਰੋਜ਼ ਘਿਓ ਪੈਂਦਾ ਰਿਹਾ, ਨਿਕਲਦਾ ਰਿਹਾ। ਅੱਜ ਦੇਖੋ ਉਹ ਗੁਰੂ ਕੇ ਸਿੱਖੋ ਇਹ ਤਾਂ ਨਰਜਿੰਦ ਹੈ, ਸ਼ਬਦ ਸਮਝੀਏ, ਠੀਕਰੀ ਬਿਲਕੁਲ ਉਹ ਚਤਾਨਨੀ ਜੜ ਹੈ, ਟੁੱਟੀ ਕੋਈ ਨਰਜਿੰਦ ਇੱਕ ਟੁਕੜਾ ਹੈ। ਜੇ ਇਹਦੇ ਵਿੱਚ ਕਿਰਨਾ ਪੈਣ ਤੇ ਨਰਜਿੰਦ ਬੱਬਰੀ ਆਪਣੇ ਵਿੱਚੋਂ ਘਿਓ ਨੂੰ ਬਾਹਰ ਕੱਢ ਦਈਏ, ਤੂੰ ਤਾਂ ਚਤੰਨ ਚੱਲਣ ਵਾਲਾ, ਰੋਜ਼ ਸ਼ਬਦ ਦਾ ਅੰਦਰ ਘਿਓ ਪਾਈ ਜਾਈ, ਪਤਾ ਨੀ ਕੀਰਤਨ ਵਿੱਚ ਕਿੱਦਣ ਸੇਕ ਲੱਗਣਾ ਤੇ ਅੰਦਰ ਪਗੜ ਕੇ ਬਾਹਰ ਆ ਜਾ। ਨੇਮ ਨਾ ਚੁੜਦੀ, ਰੋਜ਼ ਬਾਣੀ ਪੜ ਗੁਰਦੁਆਰੇ ਦਾ ਮਤਲਬ ਇਹ ਸੀ ਕਿ ਰੋਜ਼ ਇਸ ਭਾਂਡੇ ਵਿੱਚ ਨਾਮ ਦੀ ਠੰਡਾਈ ਪੈਂਦੀ ਰਹੇ, ਰੋਜ਼ ਇਸ ਭਾਂਡੇ ਵਿੱਚ ਤੱਤ ਪੈਂਦਾ ਰਹੇ। ਪਤਾ ਨੀ ਰੋਜ਼ ਆਉਂਦਿਆਂ ਆਉਂਦਿਆਂ ਕਿੱਦਣ ਸ਼ਬਦ ਦਾ, ਕਿਸੇ ਕਥਾ ਕਰਨ ਵਾਲੇ ਦਾ, ਕਿਸੇ ਕੀਰਤਨ ਕਰਨ ਵਾਲੇ ਦਾ, ਕਿਸੇ ਮਹਾਂਪੁਰਸ਼ ਦਾ ਇੱਕ ਬਚਨ ਨਿਕਲਣਾ ਤੇ ਕਈ ਸਾਲਾਂ ਦੀ ਪੜੀ ਬਾਣੀ ਨੇ ਇੱਕੋ ਦਮ ਖੁਰਾਕ ਬਣ ਕੇ ਅੰਦਰ ਨੂੰ ਰਸ ਨਾਲ ਭਰਪੂਰ ਕਰਦੇ। ਦੂਸਰਾ ਬਚਨ ਹਜ਼ੂਰ ਧੰਨ ਗੁਰੂ ਰਾਮਦਾਸ ਜੀ ਨੇ ਕਿਹਾ ਸੀ ਬਾਣੀ ਪੜ੍ਹਨ ਦੇ ਸੰਬੰਧੀ, ਕਹਿੰਦੇ ਨੇ ਬਾਣੀ ਇਸ ਤਰ੍ਹਾਂ ਪੜ੍ਹੋ ਕਿ ਜਿਵੇਂ ਤੁਸੀਂ ਆਪਣੇ ਘਰ ਦੇ ਕੰਮ ਕਰਦੇ ਹੋ। ਘਰ ਦੇ ਕੰਮ ਨੂੰ ਕਦੀ ਛੱਡਣ ਨੂੰ ਅਸੀਂ ਤਿਆਰ ਨਹੀਂ, ਜੌਬ ਕਰਨੀ ਹੈ, ਸਵੇਰੇ 3 ਵਜੇ ਜਾਣਾ ਤੇ ਜਾਣਾ ਹੀ ਜਾਣਾ, ਦੁੱਖ ਹੋਵੇ ਸੁੱਖ ਹੋਵੇ, ਸਰਦੀ ਹੋਵੇ ਗਰਮੀ ਹੋਵੇ ਜਾਣਾ, ਬਾਹਰ ਖੇਤਾਂ ਵਿੱਚ ਫਸਲ ਹੈ ਰਾਤ ਨੂੰ ਪਾਣੀ ਲਾਣਾ, ਨਾਰ ਦਾ ਭਾਵੇਂ ਸੱਪ ਦੀ ਸਿਰੀ ਮਿੰਦਰੀ ਪਏ ਪਰ ਖੇਤਾਂ ਵਿੱਚ ਜਾਣਾ ਹੈ। ਜੇ ਦੁਕਾਨ ਖੋਲਣੀ ਹੈ ਤੇ ਸਵੇਰੇ 8-9 ਵਜੇ 10 ਵਜੇ ਦੁਕਾਨ ਖੋਲਣੀ ਖੋਲਣੀ ਹੈ। ਗੁਰੂ ਸਾਹਿਬ ਕਹਿੰਦੇ ਨੇ ਜੇ ਢਿੱਡ ਦੀ ਲੋੜ ਨੂੰ ਹਰ ਕੰਮ ਕਰਨਾ ਹੈ, ਬਸ ਇੰਨੀ ਕੁ ਲੋੜ ਆਤਮਾ ਦੀ ਬਣਾ ਕੇ ਬਾਣੀ ਪੜੀ ਤੇ ਤੇਰਾ ਪਾਰ ਉਤਾਰਾ ਹੋ ਜਾਏ। ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਜਿਮ ਨਿਸ ਦਿਨ ਘਰ ਕੇ ਕਾਜ ਸੁਧਾਰੇ। ਕਵੀ ਸੰਤੋਖ ਸਿੰਘ ਜੀ, ਜਿਮ ਨਿਸ ਦਿਨ ਘਰ ਕੇ ਕਾਜ ਸੁਧਾਰੇ, ਤਿਆਗੋ ਕਬੂ ਨਾ ਲਾਗੈ ਪਿਆਰੇ, ਤਥਾ ਪਿਆਰ ਧਰੋ ਗੁਰਬਾਣੀ, ਪੜ੍ਹ ਸੁਣ ਰੁਚੈ ਕੀਚੈ ਰੁਚ ਠਾਨੀ। ਫਿਰ ਅਗਲਾ ਬਚਨ ਕੀਤਾ, ਜਦੋਂ ਬਾਣੀ ਪੜ੍ਹਨੀ ਹੈ ਨਾ, ਇਹ ਗੱਲ ਚੇਤੇ ਰੱਖੀ, ਗੁਰ ਕਿਆ ਕਹੈ ਕਰੇ ਹਮ ਕਹਾਂ, ਗੁਰੂ ਕੀ ਕਹਿੰਦਾ ਤੇ ਅਸੀਂ ਕੀ ਕਰਨੇ ਹਾਂ। ਮੈਂ ਕਈ ਵਾਰੀ ਕਹਿੰਦਾ ਗੁਰੂ ਤੇ ਵਿਚਾਰਾ ਸੌਣ ਲੱਗਿਆ ਤਰਲਾ ਲੈਂਦਾ, ਸਵੇਰੇ ਹੁਕਮਨਾਮਾ ਲੈਂਦੇ ਹਾਂ ਨਾ, ਸਵੇਰੇ ਉੱਠਦੇ ਆ ਸਾਰ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੋ ਜੀ, ਅੱਜ ਹੁਕਮ ਕੀ ਆਇਆ। ਹੁਕਮ ਕਰਨ ਵਾਲਾ ਸ਼ਾਮ ਨੂੰ ਬੇਨਤੀਆਂ ਕਰਨ ਲੱਗ ਪੈਂਦਾ। ਤੁਸੀਂ ਸਿਆਣੇ ਹੋ, ਮੇਰੀ ਬੇਨਤੀ ਨੂੰ ਸਮਝਿਓ, ਜਿਹੜਾ ਹੁਕਮ ਕਰਦਾ ਉਹ ਸ਼ਾਮ ਨੂੰ ਬੇਨਤੀਆਂ ਕਰਦਾ, ਤੇ ਜਦੋਂ ਅਖੀਰਲਾ ਸ਼ਬਦ ਪੜ੍ਹਨੇ ਉਹ ਕਹਿੰਦਾ ਕਰੋ ਬੇਨਤੀ ਸੁਣੋ ਮੇਰੇ ਮੀਤਾ। ਸਵੇਰੇ ਤੂੰ ਹੁਕਮ ਮੰਨਣ ਆਇਆ, ਤੂੰ ਹੁਕਮ ਤੇ ਵੀ ਮੰਨਿਆ, ਮੇਰੀ ਬੇਨਤੀ ਮੰਨ ਲੈ। ਗੁਰ ਕਿਆ ਕਹੇ ਕਰੇ ਹਮ ਕਹਾਂ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ ਮੈਂ ਤਰਲਾ ਲੈਣਾ, ਤੇਰਾ ਇੱਕ ਦਿਨ ਹੋਰ ਮੁੱਕ ਗਈ। ਇਹਾਂ ਖਾੜ ਚਲੋ ਹਰ ਲਾਹਾ ਆ ਗਏ, ਬਸਨ ਸੁਹੇਲਾ ਔਧ ਘਟੈ, ਦਿਨ ਸੁਰਹਿਣਾ ਰੇ ਮਨ ਗੁਰਮਿਤ ਕਾਜ ਸਵਾਰੇ। ਮੈਂ ਬੇਨਤੀ ਕਰਨਾ, ਤੂੰ ਹੁਕਮ ਪੁੱਛਣ ਆਇਆ ਤੈ, ਹੁਕਮ ਤੇ ਨਹੀਂ ਮੰਨਿਆ, ਮੇਰੀ ਬੇਨਤੀ ਨੂੰ ਮੰਨ। ਕਿਹੜਾ ਮੁਰਸ਼ਦ ਹੈ ਜਿਹੜਾ ਆਪਣੇ ਸਿੱਖ ਨੂੰ ਸੌਂਦਿਆਂ ਬੇਨਤੀ ਕਰੇ। ਕਦੀ ਇਸ ਢੰਗ ਨਾਲ ਗੁਰੂ ਕੀ ਬਾਣੀ ਪੜ੍ਹੀ, ਗੁਰ ਕਿਆ ਕਹੇ ਕਰੇ ਹਮ ਕਹਾਂ, ਸਮੇਂ ਸਮੇਂ ਮਨ ਮੋਰੋ ਮਹਾਂ, ਐਸਾ ਐਸਾ ਮਨ ਨੂੰ ਬਾਣੀ ਵਾਲੇ ਪਾਸੇ ਲਿਆਓ। ਜਦੋਂ ਅਸੀਂ ਬਾਣੀ ਨਾਲ ਜੁੜਾਂਗੇ, ਫਿਰ ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਪਾਠ ਕਰਦਿਆਂ ਇੱਕ ਦਿਨ ਆਵਾਜ਼ ਆਏਗੀ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਰਾਮ, ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਨਿਰਮੋਲਕ ਰਤਨ ਅਪਾਰਾ। ਕਹਿਣ ਲੱਗੇ ਸਮੁੰਦ ਬਰੋਲ ਸਰੀਰ ਹਮ ਦੇਖਿਆ, ਉਹਦੇ ਵਿੱਚ ਇੱਕ ਤੁਕ ਆਉਂਦੀ ਹੈ, ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਭਰੇ ਭੰਡਾਰਾ। ਹੁਣ ਬਾਣੀ ਨੇ ਅੰਦਰ ਨੂੰ ਰਿੜਕੇ ਰੱਖ ਦਿੱਤਾ। ਸਮੁੰਦ ਬਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ। ਬਾਣੀ ਪੜ੍ਹਦੇ ਇੱਕ ਦਿਨ ਆਵਾਜ਼ ਆ ਗਈ, ਮੇਰੇ ਦਾਤਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਅੰਤ ਕਰੈ ਨਰ ਨਾਰੀ ਖਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਹਾ ਸਭਨੀ ਜਾਏਗੀ। ਤੁਹਾਨੂੰ ਕਿਵੇਂ ਪਤਾ ਲੱਗ ਗਿਆ? ਕਹਿਣ ਲੱਗੇ ਧੁਰ ਕੀ ਬਾਣੀ ਆਈ, ਪਾਠ ਕੀਤਾ ਗੁਰਦੁਆਰੇ ਜਾ ਕੇ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਬਾਣੀ ਪੜ੍ਹਦੇ ਇੱਕ ਦਿਨ ਸਮਝ ਪੈ ਗਈ, ਪੂਰਾ ਥਾਂਤ ਬਣਾਇਆ ਪੂਰਾ, ਵੇਖੋ ਏਕ ਸਮਾਨਾ ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੈ ਧਰੋ ਕਮਾਨਾ, ਸਤਿਗੁਰ ਕੀ ਜਿਸ ਨੂੰ ਮਤ ਆਵੈ ਸੋ ਸਤਿਗੁਰ ਮੈਂ ਸਮਾਨਾ। ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰਨਾਮ। ਮੈਂ ਅਖੀਰ ਤੇ ਸੰਪੂਰਨਤਾ ਕਰਨ ਲੱਗਾ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਗੱਲ ਕਹੀ ਸੀ, ਮੈਂ ਕਹਿੰਦਾ ਪਾਠ ਕਰਦਿਆਂ ਮਨਾ ਕਿਤੇ ਉਹ ਸਮਝ ਪੈ ਜਾਏ। ਉਹ ਕਹਿੰਦਾ ਗੁਰੂ ਗ੍ਰੰਥ ਸਾਹਿਬ ਤੂੰ ਮੇਰਾ ਬਾਪੂ ਏ, ਮੈਂ ਤੇਰਾ ਬੱਚਾ ਵਾਂ, ਮੇਰੀਆਂ ਨਾੜਾਂ ਵਿੱਚ ਖੂਨ ਮੇਰੇ ਬਾਪ ਦਾ ਨਹੀਂ, ਮੇਰੀਆਂ ਨਾੜਾਂ ਵਿੱਚ ਖੂਨ ਤੇਰੀ ਬਾਣੀ ਦਾ, ਮੇਰੇ ਦਿਲ ਵਿੱਚ ਧੜਕਣ ਮੇਰੇ ਆਪਣੇ ਅੰਦਰ ਦੇ ਸਰੀਰ ਦੀ ਹਰਕਤ ਨਹੀਂ, ਮੇਰੇ ਦਿਲ ਵਿੱਚ ਧੜਕਣ ਤੇਰੇ ਸ਼ਬਦ ਦੀ ਏ। ਕਹਿਣ ਲੱਗੇ ਅਸੀਂ ਤੇਰੇ ਬੱਚੇ ਹਾਂ ਗੁਰੂ ਗ੍ਰੰਥ ਸਾਹਿਬ, ਤੇਰੇ ਚਰਨਾਂ ਵਿੱਚ ਆਇਆ ਵਾਂ ਮੈਂ ਗੁਰਦੁਆਰੇ ਮੱਥਾ ਟੇਕਣ। ਬੱਚਾ ਭਾਵੇਂ ਮਿੱਟੀ ਨਾਲ ਭਰਿਆ ਹੋਵੇ ਤੇ ਮਾਂ ਸੀਨੇ ਨਾਲ ਘੁੱਟ ਕੇ ਲਾ ਲੈਂਦੀ ਹੈ, ਕਹਿੰਦੀ ਮੇਰੇ ਲਾਲ ਦਾ ਮੁੱਖੜਾ, ਕਹਿੰਦੇ ਮੈਂ ਸਾਰਾ ਦਿਨ ਵਿਕਾਰਾਂ ਨਾਲ ਭਰਾ ਹੋਇਆ, ਮੇਰੀ ਮਾਂ ਮੈਨੂੰ ਗੋਦ ਵਿੱਚ ਬਿਠਾ ਕੇ ਇੱਕ ਵਾਰੀ ਸੀਨੇ ਨਾ ਲਾ। ਬਸ ਇਹ ਸਾਨੂੰ ਸਮਝ ਪੈ ਜਾਏ ਪਾਠ ਕਰਨ ਦੀ। ਪਾਠ ਖੂਹ ਦਾ ਪਾਣੀ ਹੈ, ਕੀਰਤਨ ਕੱਲ ਦੁਪਹਿਰ ਦੇ ਦੀਵਾਨ ਵਿੱਚ ਅਰਜ ਕਰਨੀ ਕਿ ਮੇਘ ਦੀ ਵਰਖਾ ਹੈ। ਭਾਈ ਸਾਹਿਬ ਕੀਰਤਨ ਕਰਦੇ ਨੇ, ਮੈਂ ਬੇਨਤੀ ਕਰਾਂਗਾ ਜਿਤਨੇ ਕੀਰਤਨੀ ਆਉਂਦੇ ਨੇ ਵਕਤ ਸਿਰ ਥੋੜਾ ਜਿਹਾ ਆਪਾਂ ਹੈ ਤੁਸੀਂ ਕੰਮਾਂ ਕਾਰਾਂ ਵਾਲੇ, ਕੀਰਤਨ ਤੋਂ ਬਾਅਦ ਕਥਾ, ਕਿਉਂਕਿ ਕਥਾ ਮਾਂ ਹੈ ਕੀਰਤਨ ਪੁੱਤਰ ਹੈ। ਚੇਤੇ ਰੱਖਿਓ ਮਾਂ ਦੀ ਕਦਰ ਪੁੱਤਰ ਕਰਕੇ ਬੜੀ ਹੁੰਦੀ ਹੈ। ਕੀਰਤਨ ਹੋਵੇ ਤੇ ਬਾਅਦ ਵਿੱਚ ਕਥਾ, ਉਹਦਾ ਆਨੰਦ ਕੁਝ ਹੁੰਦਾ ਹੈ। ਕੱਲ ਨੂੰ ਅਸੀਂ ਕੀਰਤਨ ਸੰਬੰਧੀ ਸੰਖੇਪ, ਕਥਾ ਤੇ ਇੱਕ ਬੇਨਤੀ ਗੁਰਦੁਆਰੇ ਸੰਬੰਧੀ ਕੱਲ ਨੂੰ ਕਰਕੇ ਸੰਪੂਰਨਤਾ ਕਰਕੇ ਪਰਸੋਂ ਤੋਂ ਫਿਰ ਅਸੀਂ ਪ੍ਰਥਮ ਸਰਬੱਤ ਖਾਲਸੇ ਕੀ ਅਰਦਾਸ ਤੇ ਪਹੁੰਚਣਾ, ਫਿਰ ਅਸੀਂ ਅਰਦਾਸ ਦੀ ਕਥਾ ਸ਼ੁਰੂ ਕਰਨੀ ਵੀ ਅਰਦਾਸ ਕੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਬੇਅੰਤ ਭੁੱਲਾਂ ਹੋਈਆਂ ਨੇ ਬਖਸ਼ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।